ਤਾਂ ਪਰ ਹਵਾ ਆਰੂੜ ਪਰਲੋਕਾ,
ਇਹ ਅਸਵਾਰ ਹੋ ਕਰਕੇ ਜੀਵ ਜਿਹੜਾ ਪਰਲੋਕ ਨੂੰ ਜਾਂਦਾ ਹੈ,
ਜਾਏ ਸੰਬੰਧੇ ਹੋਤ ਸੋਕਾ,
ਜਦੋਂ ਪ੍ਰਾਣਾ ਦੇ ਘੋੜੇ ਤੇ ਚੜ ਕੇ ਚਲਿਆ ਜਾਂਦਾ ਤਾਂ ਸੰਬੰਧੀਆਂ ਨੂੰ ਸੋਗ ਪੈਦਾ ਹੋ ਜਾਂਦਾ ਹੈ।
ਜਾਂ ਤੇ ਅਨਸਰੂਪ ਪਛਾਨੋ,
ਇਸ ਕਰਕੇ ਹੋਰ ਸਰੂਪ ਪਹਿਚਾਨਣਾ ਕਰੋ।
ਇਹ ਜਾਣੇ ਸਭ ਸੰਕਟ ਹਨ,
ਜਿਹਨੂੰ ਜਾਣਨ ਨਾਲ ਸਾਰੇ ਸੰਕਟ ਦੂਰ ਹੁੰਦੇ, ਉਹ ਆਤਮਾ ਨੂੰ ਆਪਾਂ ਜਾਣਨਾ ਕੀ ਚੀਜ਼ ਹੈ।
ਸੁਣ ਕਰ ਰਾਏ ਸੁਰੋਨ ਅਸ ਬਚਨਾ,
ਸੁਣ ਕੇ ਰਾਏ ਬਲਾਰ ਜੀ ਨੇ ਕੰਨਾਂ ਦੇ ਵਿੱਚ ਇਹ ਬਚਨ,
ਤਿਆਗੇ ਪ੍ਰਾਣ ਕੇ ਰਚਨਾ,
ਪ੍ਰਾਣਾਂ ਦੀ ਹੰਗਤਾ ਛੱਡਤੀ, ਕਿਵੇਂ ਪ੍ਰਾਣਾਂ ਦੀ ਹੰਗਤਾ ਹੰਕਾਰ, ਮੈਂ ਸਰੀਰ ਨਹੀਂ, ਮੈਂ ਇੰਦਰੀਏ ਨਹੀਂ, ਮੈਂ ਪ੍ਰਾਣ ਵੀ ਨਹੀਂ, ਤਿੰਨ ਚੀਜ਼ਾਂ ਤਾਂ ਆਪਾਂ ਪਾਸੇ ਕਰਤੀਆਂ ਸਰੀਰ ਚੋਂ, ਫਿਰ ਮੈਂ ਕੀ ਹਾਂ ਜੀ, ਮੇਰਾ ਸਰੂਪ ਫਿਰ ਉਹ ਕਿਹੜਾ ਹੈ ਜਿਹੜਾ ਆਪ ਕਹਿੰਦੇ ਹੋ।
ਬੋਲੋ ਜਗਤ ਲਖਿਓ ਸਭ ਕਾਚਾ,
ਬੋਲੇ ਉਸ ਵਕਤ ਬੋਲੇ ਇਹ ਗੱਲ ਰਾਏ ਬਲਾਰ ਜੀ ਕਿ ਜਗਤ ਸਾਰਾ ਜਿਹੜਾ ਹੈ ਨਾ ਕੱਚਾ ਜਾਣਨਾ ਕਰੋ।
ਪ੍ਰਾਣ ਨਹੀਂ ਮੈਂ ਸੱਚ ਉਬਾਚਾ,
ਇਹ ਗੱਲ ਮੈਂ ਜਾਣ ਲਈ ਮਹਾਰਾਜ ਤੁਹਾਡੇ ਤੋਂ ਕਿ ਮੈਂ ਪ੍ਰਾਣ ਨਹੀਂ, ਮੈਂ ਸਰੀਰ ਨਹੀਂ, ਮੈਂ ਇੰਦਰੀਆਂ ਵੀ ਨਹੀਂ ਹਾਂ।
ਮਨ ਸਰੂਪ ਮੈਂ ਆਪਣਾ ਜਾਣਾ,
ਮਹਾਰਾਜ ਫਿਰ ਜਿਹਨੂੰ ਤੁਸੀਂ ਆਤਮਾ ਕਹਿੰਦੇ ਹੋ, ਇਹ ਫਿਰ ਇਹਦਾ ਮਤਲਬ ਜਿਹੜਾ ਆਪਾਂ ਕਹਿੰਦੇ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਉੱਥੇ ਗਿਆ, ਮੇਰਾ ਮਨ ਆ ਗਿਆ, ਇਹਦਾ ਮਤਲਬ ਫਿਰ ਆਪਾਂ ਮਨ ਆਤਮਾ ਨੂੰ ਕਹਿੰਦੇ ਹਾਂ, ਆਤਮਾ ਹੀ ਮਨ ਹੁੰਦਾ ਹੈ ਕਿ ਇਹ ਮੈਨੂੰ ਦੱਸੋਗੇ ਆਪ ਕਿਰਪਾ ਕਰਕੇ।
ਜਾਂ ਕੇ ਹੈ ਅਧੀਨ ਸਭ ਗਿਆਨਾ,
ਜਿਹਦੇ ਅਧੀਨ ਸਾਰਾ ਹੀ ਗਿਆਨ ਹੈ।
ਸਾਵਧਾਨ ਮਨ ਹੋਏ ਨਾ ਜੌਲਾ,
ਜਦੋਂ ਤੱਕ ਮਨ ਟਿਕਦਾ ਨਹੀਂ ਸਾਵਧਾਨ ਨਹੀਂ ਹੁੰਦਾ।
ਗਿਆਨ ਉਪਾਵੈ ਕੋਈ ਨਾ ਤੌਲਾ,
ਉਦੋਂ ਤੱਕ ਬੰਦੇ ਦੇ ਅੰਦਰ ਗਿਆਨ ਨਹੀਂ ਹੁੰਦਾ ਹੈ।
ਮੈਂ ਸੰਕਲਪ ਕਿਹਾ ਅਸ ਭਾਂਤੇ,
ਇਸ ਪ੍ਰਕਾਰ ਦਾ ਮੈਂ ਸੰਕਲਪ ਕੀਤਾ ਮਨ ਦੇ ਅੰਦਰ।
ਜਾਂ ਤੇ ਜੀਤੋ ਸਕਲ ਅਰਾਤੇ,
ਇਸ ਦੇ ਨਾਲ ਮੈਂ ਜਾਂ ਜਦੋਂ ਮਨ ਜਿੱਤ ਲਿਆ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਜੀਤਾ ਜਗ ਜੀਤ ਹੋ ਗਿਆ।
ਮਨ ਕੋ ਧਰਮ ਸੰਕਲਪ ਉਠਾਵਤਾ,
ਮਨ ਦਾ ਜਿਹੜਾ ਧਰਮ ਹੈ ਉਹ ਸੰਕਲਪ ਕਰਦਾ ਵਿਕਲਪ ਕਰਦਾ, ਇਹ ਮਨ ਦਾ ਕਰਮ ਹੈ, ਤੁਰਿਆ ਜਾਂਦਾ ਘਾਟ ਤਾਂ ਘੜੀ ਜਾਂਦਾ। ਕਈ ਬੰਦੇ ਤੁਰੇ ਜਾਂਦੇ ਹੱਥ ਜਿਹਾ ਹਿਲਾਈ ਜਾਣਗੇ, ਆਪ ਜੀ ਆਪ ਹੀ ਗੱਲਾਂ ਜਿਹਾ ਕਰੀ ਜਾਂਦੇ ਹੁੰਦੇ ਆ, ਤਾਂ ਉਹਦਾ ਮਤਲਬ ਹੁੰਦਾ ਉਹਦਾ ਮਨ ਬੋਲ ਰਿਹਾ, ਅੰਦਰ ਮਨ ਨਾਲ ਸੰਕਲਪ ਕਰਦਾ। ਸੰਕਲਪ ਹੁੰਦਾ ਮਨ ਨਾਲ ਬਣਾਉਣਾ, ਇਹ ਮੈਂ ਬਣਾਵਾਂਗਾ ਫਿਰ ਐਂ ਕਰਾਂਗਾ, ਨਹੀਂ ਗੱਲ ਠੀਕ ਨਹੀਂ, ਫਿਰ ਵਿਕਲਪ ਨਾਲ ਢਾ ਦਿੰਦਾ ਉਹਨੂੰ, ਫਿਰ ਹੋਰ ਸੋਚਦਾ ਸਕੀਮ, ਫਿਰ ਹੋਰ ਢਾ ਦਿੰਦਾ, ਇਹ ਕਰਦਾ ਸੰਕਲਪ ਤੇ ਵਿਕਲਪ ਮਨ ਹੀ ਕਰਦਾ। ਤਾਂਹੀਓ ਸਿਆਣਿਆਂ ਨੇ ਕਿਹਾ ਸੰਕਲਪੋ ਵਿਕਲਪੋ ਹੀ ਮਨੋ, ਸੰਕਲਪ ਤੇ ਵਿਕਲਪ ਹੀ ਮਨ ਹੈ ਸਾਡਾ।
ਸੋ ਸਭ ਆਪਨ ਮੈਂ ਲਖ ਪਾਵਤ,
ਸੋ ਉਹ ਸਾਰਾ ਕੁਝ ਆਪ ਦੇ ਵਿੱਚ ਜਾਣਨਾ ਕਰਦਾ ਹੈ।
ਤਾਂ ਤੇ ਮਨ ਸਰੂਪ ਹੈ ਮੇਰੋ,
ਰਾਏ ਬਲਾਰ ਜੀ ਕਹਿੰਦੇ ਇਹਦਾ ਮਤਲਬ ਫਿਰ ਮੇਰਾ ਜਿਹੜਾ ਅਸਲ ਸਰੂਪ ਤੁਸੀਂ ਕਹਿੰਦੇ ਹੋ ਆਤਮਾ, ਉਹ ਮਨ ਹੋਇਆ ਕਿ ਜਾਂ ਹੋਰ ਵੀ ਕੋਈ ਚੀਜ਼ ਹੈ ਇਸ ਤੋਂ ਅੱਗੇ।
ਜਾਂ ਤੇ ਅਨਤਾ ਔਰ ਨ ਹੈ ਹੀਰੋ,
ਇਸ ਕਰਕੇ ਮੈਂ ਵੱਖਰਾ ਹੋਰ ਨਹੀਂ ਜਾਣਦਾ, ਸ਼ਾਇਦ ਮਨ ਹੀ ਆਤਮਾ ਹੈ।
ਪਉ ਰਾਜਨ ਤੂੰ ਮਨ ਭੇ ਨਾਹੀਂ,
ਮਹਾਰਾਜ ਕਹਿਣ ਲੱਗੇ ਨਹੀਂ ਨਹੀਂ ਇਹ ਤੇਰੇ ਮਨ ਦਾ ਭੁਲੇਖਾ ਹੈ, ਇਹ ਰਾਜਨ ਤੂੰ ਮਨ ਵੀ ਨਹੀਂ, ਇਹ ਮਨ ਵੀ ਜਿਹੜਾ ਹੈ ਨਾ ਮਨ ਵੀ ਹਲੇ ਛੋਟਾ ਹੈ, ਤੈਨੂੰ ਇਸ ਤੋਂ ਹੋਰ ਉੱਤੇ ਲੈ ਕੇ ਜਾਂਦੇ ਆਤਮਾ ਤੱਕ।
ਹੁਣ ਵਿਕਾਰ ਹੇਤ ਤਹਿ ਮਾਹੀਂ,
ਕਿਉਂ ਇਸ ਕਾਰਨ ਕਿ ਮਨ ਵਿੱਚ ਹੁੰਦੇ ਨੇ ਵਿਕਾਰ, ਜੇ ਮਨ ਦੇ ਅੰਦਰ ਵਿਕਾਰ ਨੇ ਤਾਂ ਵਿਕਾਰ ਹੀ ਦੁੱਖ ਦਿੰਦੇ ਨੇ, ਇਸ ਕਰਕੇ ਆਤਮਾ ਤਾਂ ਸੁੱਖ ਸਰੂਪ ਹੈ ਤੇ ਮਨ ਸਾਡਾ ਸਾਨੂੰ ਦੁੱਖ ਦਿੰਦਾ, ਇਸ ਕਰਕੇ ਮਨ ਜਿਹੜਾ ਸਾਡਾ ਇਹ ਦੁੱਖ ਰੂਪ ਹੈ, ਆਤਮਾ ਸੁੱਖ ਰੂਪ ਹੈ, ਹਲੇ ਹੋਰ ਉੱਪਰ ਚੱਲ।
ਬਿਨਾ ਵਿਕਾਰ ਰੂਪ ਹੈ ਤੇਰੋ,
ਕਿਉਂ ਤੇਰਾ ਜਿਹੜਾ ਰੂਪ ਹੈ ਨਾ ਵਿਕਾਰਾਂ ਤੋਂ ਬਿਨਾਂ ਹੈ ਅਸਲ ਵਿੱਚ, ਉੱਥੇ ਜਾਣਾ ਆਪਾਂ ਨੇ।
ਤਾਂ ਕੋ ਅਵਨੀ ਕੀ ਵਿਦਹੇਰੋ,
ਇਸ ਕਰਕੇ ਉਹਨੂੰ ਚੰਗੇ ਤਰੀਕੇ ਨਾਲ ਦੇਖਣਾ ਕਰੋ।
ਜਿਹਨਾਂ ਇਸ ਮਨ ਕੋ ਉਪਜਾਵਾ,
ਇਹ ਢੰਗ ਨਾਲ ਕਹਿੰਦੇ ਜਿਹਨੇ ਉਤਪਤ ਕੀਤਾ ਇਸ ਮਨ ਨੂੰ,
ਸੋ ਸਰੂਪ ਤੂੰ ਸਦਾ ਸੁਹਾਵਾ,
ਉਹ ਸਰੂਪ ਹੈ ਤੂੰ ਜਿਹੜਾ ਮਨ ਨੂੰ ਵੀ ਬਣਾਉਣ ਵਾਲਾ ਨਾ, ਉਹ ਹੈ ਆਤਮਾ। ਆਪਾਂ ਨਾ ਤੇ ਸਰੀਰ ਹਾਂ, ਨਾ ਇੰਦਰੀਏ ਹਾਂ, ਨਾ ਹੀ ਆਪਾਂ ਫਿਰ ਇਸ ਪ੍ਰਕਾਰ ਪ੍ਰਾਣ ਹਾਂ, ਨਾ ਹੀ ਆਪਾਂ ਮਨ ਹਾਂ, ਚਾਰ ਚੀਜ਼ਾਂ ਤਾਂ ਆਪਾਂ ਹੈ ਹੀ ਨਹੀਂ। ਆਪਣਾ ਜਿਹੜਾ ਅਸਲ ਸਰੂਪ ਹੈ, ਅਸਲ ਸਰੂਪ ਇਹਨਾਂ ਚਾਰਾਂ ਚੀਜ਼ਾਂ ਨੂੰ ਬਣਾਉਣ ਵਾਲਾ, ਆਤਮਾ ਸਾਡੀ ਜਿਹੜੀ ਆ ਉਹ ਇਹਨਾਂ ਨੂੰ ਬਣਾਉਂਦੀ ਹੈ।
ਉਪਜਨ ਬਿਨਸਨ ਮਹਿ ਤੂੰ ਨਾਹੀਂ,
ਨਾ ਤੂੰ ਪੈਦਾ ਹੋਣ ਵਿੱਚ, ਨਾ ਤੂੰ ਮਰਨ ਵਿੱਚ, ਉਹ ਸਰੂਪ ਹੈ ਤੇਰਾ।
ਨਿੱਤ ਹੈ ਇੱਕ ਰਸ ਲੱਖ ਉਰ ਮਾਹੀਂ,
ਇੱਕ ਰਸ ਹੈ ਤੂੰ ਨਿੱਤ ਰਹਿਣ ਵਾਲਾ, ਉਹ ਮਨ ਦੇ ਅੰਦਰ ਜਾਣ।
ਕਹਿਤ ਜੌਨ ਮੇਰੇ ਮਨ ਆਈ,
ਜਿਹੜਾ ਇਹ ਕਹਿੰਦਾ ਕਿ ਮੇਰੇ ਮਨ ਚ ਇਹ ਆਈ ਗੱਲ,
ਸ਼ਤਰ ਜਿਤੋ ਕਰੋ ਲੜਾਈ,
ਮੈਂ ਲੜਾਈ ਕਰਾਂਗਾ ਦੁਸ਼ਮਣ ਨੂੰ ਜਿੱਤਾਂਗਾ,
ਜੋ ਭਗਤ ਮਨ ਕੋ ਮਨ ਮੇਰਾ,
ਸੋ ਜਿਹੜਾ ਇਹ ਕਹਿੰਦਾ ਕਿ ਮਨ ਮੇਰਾ ਕਹਿੰਦਾ ਹੈ,
ਸੋ ਸਰੂਪ ਆਪਣਾ ਤੁਮ ਹੇਰਾ,
ਉਹ ਆਪਣਾ ਸਰੂਪ ਜਾਣ, ਮਨ ਤੋਂ ਵੀ ਉੱਪਰ ਆਤਮਾ ਜਿਹੜੀ ਹੈ ਉਹ ਆਪਣਾ ਸਰੂਪ ਹੈ,
ਮਨ ਕੇ ਗਤਾ ਗਤੇ ਜੋ ਜਾਣੈ,
ਜਿਹੜਾ ਬੰਦਾ ਮਨ ਦੀ ਗਤ ਤੇ ਅਗਤ ਆਉਣਾ ਤੇ ਜਾਣਾ ਜਾਣ ਲੈਂਦਾ, ਮਨ ਉੱਥੇ ਚਲਿਆ ਗਿਆ, ਮਨ ਮੁੜਿਆ ਆਇਆ,
ਸਵੰ ਪ੍ਰਕਾਸ਼ ਸਦਾ ਸੋ ਭਾਨੈ,
ਉਹ ਆਪਣੇ ਪ੍ਰਕਾਸ਼ ਤੋਂ ਆਪ ਹੀ ਪ੍ਰਕਾਸ਼ਨ ਵਾਲਾ ਹੁਣ ਉਹ ਪ੍ਰਤੀਤ ਹੁੰਦਾ ਅੰਦਰ, ਆਪਣੇ ਸਰੂਪ ਤੋਂ ਆਪਣੇ ਆਪ ਨੂੰ ਆਪ ਹੀ ਪ੍ਰਕਾਸ਼ ਕਰਨ ਵਾਲਾ,
ਸਾਧਨ ਜੋ ਨੈ ਨਾਦਰ ਖਿਕਾ,
ਇਹ ਨੇਤਰ ਆਦਿਕ ਇੰਦਰੀਆਂ ਜਿਵੇਂ ਸਾਧਨ ਮਾਤਰ ਹੀ ਹਨ ਮਨ ਦੀਆਂ ਦੇਖਣ ਵਾਲੀਆਂ,
ਕਿਉਂ ਮਨ ਸਾਧਨ ਜਾਣੋ ਨੀਕਾ,
ਇਸ ਤਰ੍ਹਾਂ ਮਨ ਵੀ ਸਾਧਨ ਸਾਧਨ ਜਾਨਣਾ ਕਰੋ ਚੰਗੀ ਤਰ੍ਹਾਂ,
ਵਿਖਣ ਸੁਣਨ ਚੱਕ ਸੁਰਤ ਬਿਨ ਨਾਹੀ,
ਦੇਖਣਾ ਫਿਰ ਸੁਣਨਾ ਅੱਖਾਂ ਕੰਨ ਇਹਨਾਂ ਤੋਂ ਬਿਨਾਂ ਨਹੀਂ ਹੈ,
ਮਨ ਵਿਹੀਨ ਤੋਂ ਬਿਰਤ ਨਾ ਕਾਹੀ,
ਮਨ ਤੋਂ ਵਿਹੀਨ ਮਨ ਤੋਂ ਬਿਨਾਂ ਜਿਹੜੀ ਬਿਰਤੀ ਵੀ ਨਹੀਂ ਹੈ ਕਿਸੇ ਪ੍ਰਕਾਰ,
ਅਸ ਪ੍ਰਕਾਰ ਕੇ ਸੁਣ ਕਰ ਬਾਣੀ,
ਇਸ ਤਰ੍ਹਾਂ ਦੀ ਬਾਣੀ ਸੁਣ ਕਰਕੇ,
ਰਾਏ ਤਬ ਹੈ ਹੰਤਾ ਮਨ ਹਾਨੀ,
ਰਾਏ ਨੇ ਫਿਰ ਇਹ ਮਨ ਦੀ ਹੰਤਾ ਹੰਗਤਾ ਜਿਹੜੀ ਉਹ ਵੀ ਦੂਰ ਕਰ ਦਿੱਤੀ, ਇਹ ਉੱਤੇ ਚਲੇ ਗਏ ਆਪਾਂ ਆਤਮਾ ਚ ਜਿਹੜੀ ਸਿਰਫ ਲਾਈਟ ਹੀ ਹੈ, ਬਸ ਉਹ ਲਾਈਟ ਤੱਕ ਜਾਣ ਲਈ ਆਪਾਂ ਨੇ ਇੰਨੀ ਮਿਹਨਤ ਕਰਨੀ, ਇੰਨੀ ਸਮਰੱਥਾ ਕਰਨੀ ਹੈ, ਮਹਾਰਾਜ ਦਿਖਾਈ ਵੀ ਜਾਂਦੇ ਨੇ ਬਹੁਤਿਆਂ ਨੂੰ, ਮਿਹਨਤ ਵੀ ਕਰਾਉਂਦੇ ਨੇ, ਆਪਾਂ ਵੀ ਕੋਸ਼ਿਸ਼ ਕਰੀਏ ਕਿ ਸਤਿਗੁਰੂ ਸਾਨੂੰ ਉਹ ਚੀਜ਼ ਦਿਖਾ ਦੇਣ, ਜਦ ਤੱਕ ਆਪਾਂ ਆਤਮਾ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਜੀਵ ਦੀ ਕਲਿਆਣ ਸਹੀ ਢੰਗ ਚ ਨਹੀਂ ਹੁੰਦੀ ਹੈ।
ਕਰ ਵਿਚਾਰ ਪੁਨ ਬਚਨ ਉਚਾਰਾ,
ਵਿਚਾਰ ਕਰਕੇ ਫਿਰ ਇਸ ਤਰ੍ਹਾਂ ਬਚਨ ਕਿਹਾ,
ਮਨ ਮਹਿ ਮੇਰਾ ਰੂਪ ਉਧਾਰਾ,
ਮਨ ਮਹਿ ਮੇਰਾ ਰੂਪ ਉਧਾਰਾ, ਕਹਿੰਦੇ ਮੇਰਾ ਸ੍ਰੇਸ਼ਟ ਰੂਪ ਮਨ ਨਹੀਂ ਹੈ,
ਇਸ ਤੇ ਪਰੈ ਬੁੱਧ ਹੈ ਜੋਏ।
ਅੱਛਾ ਮਹਾਰਾਜ, ਫਿਰ ਇਹਦਾ ਮਤਲਬ ਕਿ ਮਨ ਤੋਂ ਪਰੇ ਬੁੱਧੀ ਵੀ ਹੁੰਦੀ ਹੈ, ਇਹਦਾ ਮਤਲਬ ਜੇ ਤੁਸੀਂ ਕਹਿੰਦੇ ਹੋ ਆਤਮਾ ਤੱਕ ਜਾਣਾ, ਇਹ ਬੁੱਧੀ ਨੂੰ ਬੰਦਾ ਆਤਮਾ ਕਹਿੰਦਾ, ਕਿਆ ਬੁੱਧੀ ਹੀ ਆਤਮਾ ਹੁੰਦੀ ਹੈ? ਇਹ ਕਿਰਪਾ ਕਰਕੇ ਦੱਸੋ।
ਨਿਜ ਸਰੂਪ ਮੈਂ ਮਾਨੋ ਸੋਏ,
ਮਹਾਰਾਜ ਮੈਂ ਆਪਣਾ ਉਹ ਸਰੂਪ ਮੰਨਿਆ ਕਿ ਹੋ ਸਕਦਾ ਆਪਾਂ ਮੇਰੀ ਆਤਮਾ ਬੁੱਧੀ ਇੱਕੋ ਚੀਜ਼ ਹੁੰਦੀ ਹੈ।
ਨਿਸ਼ਚਾ ਕਰਨ ਧਰਮ ਬੁੱਧ ਕੇਰਾ,
ਕਿਉਂਕਿ ਬੁੱਧੀ ਦਾ ਧਰਮ ਹੈ ਨਿਸ਼ਚੇ ਕਰਨਾ, ਸਾਹਮਣੇ ਦੇਖਦੀ ਚੀਜ਼ ਨੂੰ ਬੁੱਧੀ ਨਿਸ਼ਚਾ ਕਰਦੀ ਹੈ, ਉਹ ਸਾਹਮਣੇ ਚੀਜ਼ ਹੈ ਉਹਦੇ ਤੇ ਯਕੀਨ ਕਰਦੀ ਹੈ, ਬਈ ਇਹ ਸਾਹਮਣੇ ਪਹਾੜੀ ਹੈ, ਇਹਨੂੰ ਦੇਖ ਕੇ ਕਹਿੰਦੀ ਇਹ ਪਹਾੜੀ ਹੈ ਔਰ ਇੱਥੇ ਹੀ ਹੈ, ਇਹ ਪਹਾੜੀ ਸਦਾ ਰਹਿਣ ਵਾਲੀ ਹੈ, ਉਹ ਸਮੁੰਦਰ ਸਦਾ ਰਹਿਣ ਵਾਲਾ ਹੈ, ਇਹ ਪਦਾਰਥਾਂ ਨੂੰ ਨਿਸ਼ਚੇ ਕਰਾਉਣ ਵਾਲੀ ਹੈ ਬੁੱਧੀ।
ਆਪਣ ਹੰਤਾ ਤਾਮ ਹੈ ਹੇਰਾ,
ਸੋ ਇਹਦੇ ਵਿੱਚ ਆਪਣੀ ਹੰਗਤਾ ਨੂੰ ਮੈਂ ਦੇਖਿਆ ਕਿ ਮੈਂ ਬੁੱਧੀ ਰੂਪ ਹਾਂ,
ਜਾਂਤੇ ਪਰੇ ਨ ਜਾਣੋ ਜਾਏ,
ਇਸ ਕਰਕੇ ਇਸ ਤੋਂ ਪਰੇ ਹੋਰ ਕੋਈ ਚੀਜ਼ ਨਹੀਂ ਹੈ।
ਆਹਾਂ ਪਰੇ ਤੋਂ ਦੇਹੋ ਬੁਝਾਈ,
ਜੇ ਹੁਣ ਬੁੱਧੀ ਤੋਂ ਵੀ ਪਰੇ ਤੁਸੀਂ ਕਹਿੰਦੇ ਹੋ ਕੋਈ ਆਤਮਾ ਹੋਰ ਚੀਜ਼ ਹੁੰਦੀ ਹੈ, ਉਹ ਮੈਨੂੰ ਦੱਸ ਦਿਓ ਫਿਰ ਕਿਹੜੀ ਚੀਜ਼ ਹੁੰਦੀ ਹੈ।
ਸੁਣ ਬੋਲੇ ਸ੍ਰੀ ਪੰਕਜ ਬਦਨਾ,
ਪੰਕਜ ਬਦਨ ਗੁਰੂ ਨਾਨਕ ਦੇਵ ਜੀ ਉਸ ਵਕਤ ਬਚਨ ਬੋਲੇ,
ਭਉ ਰਾਜਨ ਕਰ ਅਹੰ ਨੇ ਕਦਨਾ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਰਾਜਨ ਹੰਗਤਾ ਨੂੰ ਨਾਸ ਕਰ ਆਪਣੇ ਅੰਦਰੋਂ,
ਨਹੀਂ ਬੁੱਧ ਤੂੰ ਦੇਖ ਵਿਚਾਰਾ,
ਤੂੰ ਵਿਚਾਰ ਕੇ ਦੇਖ ਤੂੰ ਬੁੱਧੀ ਨਹੀਂ ਹੈ,
ਮਿਲ ਜਾ ਸੋ ਭਾ ਜੀਵ ਦੁਖਾਰਾ,
ਇਹ ਬੁੱਧੀ ਦੇ ਨਾਲ ਕੇ ਮਿਲ ਕੇ ਵੀ ਜੀਵ ਦੁਖੀ ਹੁੰਦਾ, ਜਿਹੜੀ ਚੀਜ਼ ਨਾਲ ਮਿਲ ਕੇ ਆਪਾਂ ਸੁਖੀ ਹੋਣਾ ਉਹ ਆਤਮਾ ਹੈ, ਆਪਾਂ ਸਰੀਰ ਨਾਲ ਮਿਲ ਕੇ ਵੀ ਦੁਖੀ ਹੁੰਦੇ ਹਾਂ, ਆਪਾਂ ਇੰਦਰੀਆਂ ਨਾਲ ਮਿਲ ਕੇ ਵੀ ਦੁਖੀ ਹੁੰਦੇ ਹਾਂ, ਆਪਾਂ ਪ੍ਰਾਣਾਂ ਨਾਲ ਮਿਲ ਕੇ ਵੀ ਦੁਖੀ ਹੁੰਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਤਾਂ ਦੁੱਖ ਹੀ ਦੇਈ ਜਾਂਦੀਆਂ, ਮਨ ਵੀ ਦੁੱਖ ਦਿੰਦਾ, ਬੁੱਧੀ ਵੀ ਦੁੱਖ ਦਿੰਦੀ ਆ, ਫਿਰ ਇਸ ਕਰਕੇ ਆਪਾਂ ਨੂੰ ਜਿਹੜੀ ਚੀਜ਼ ਸੁੱਖ ਦਿੰਦੀ ਉਹ ਆਤਮਾ ਹੈ, ਹਲੇ ਤੂੰ ਉੱਥੇ ਤੱਕ ਨਹੀਂ ਪਹੁੰਚਿਆ ਹੈ।
ਪੰਜ ਭੂਤ ਮੈਂ ਤਮ ਗੁਣ ਜੋਏ,
ਪੰਜਾਂ ਤੱਤਾਂ ਦੇ ਵਿੱਚ ਜਿਹੜਾ ਨਾ ਤਮੋ ਗੁਣ ਹੁੰਦਾ ਹੈ,
ਦੇਹ ਤੇ ਬਣਿਓ ਥੂਲ ਸਭ ਕੋਏ,
ਉਹਦੇ ਤੋਂ ਸਾਰੇ ਸਥੂਲ ਸਰੀਰ ਬਣੇ ਨੇ, ਜਿਹੜੇ ਆਪਣੇ ਬਾਹਰਲੇ ਸਰੀਰ ਨੇ ਨਾ ਇਹ ਤਮੋ ਗੁਣ ਤੋਂ ਬਣੇ ਹੋਏ ਨੇ।
ਤਿੰਨ ਮੈਂ ਅੰਸ਼ ਜੋ ਰਜ ਗੁਣਾ ਨੀਕਾ,
ਉਹਦੇ ਵਿੱਚ ਜਿਹੜਾ ਰਜੋ ਗੁਣੀ ਆ ਨਾ ਅੰਸ਼ ਨੀਕਾ ਚੰਗਾ ਰਜੋ ਗੁਣ ਦੀ ਅੰਸ਼,
ਇਹ ਨਿਰਮਾਏ ਸਰਬ ਰਿਖਿਕਾ,
ਜਿਹੜੀਆਂ ਆਪਣੀ ਇੰਦਰੀਆਂ ਨੇ ਰਜੋ ਗੁਣ ਨੇ ਪੈਦਾ ਕੀਤੀਆਂ ਨੇ। ਹੁਣ ਤਿੰਨ ਗੁਣਾਂ ਦੀ ਵਿਆਖਿਆ ਦੱਸਦੇ ਨੇ, ਇਹ ਹੈ ਤਾਂ ਡੂੰਘੀਆਂ ਚੀਜ਼ਾਂ ਬਹੁਤ ਸਮਝਣ ਵਿੱਚ ਵੀ ਔਖੀਆਂ ਨੇ, ਪਰ ਇਹ ਕਥਾ ਸਾਰੀ ਸਵੇਰੇ ਜਿਹੜੀ ਆਉਂਦੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਉਹ ਵੀ ਇਹੀ ਆਉਂਦੀ ਆ, ਜਿੱਥੇ ਆਪਾਂ ਕਹਿੰਦੇ ਨਾ ਅਗਮ ਤੇ ਅਗੋਚਰ ਅੱਖਰ ਆਉਂਦਾ, ਅਗਮ ਹੁੰਦਾ ਅਪਹੁੰਚ ਤੇ ਅਗੋਚਰ ਹੁੰਦਾ ਇੰਦਰੀਆਂ ਦੇ ਵਿਸ਼ੇ ਤੋਂ ਪਰੇ, ਇੱਥੇ ਉਹੀ ਚੀਜ਼ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਇਹ ਸਾਰੀਆਂ ਇੰਦਰੀਆਂ ਰਜੋ ਗੁਣ ਤੋਂ ਪੈਦਾ ਹੋਈਆਂ, ਤਮੋ ਗੁਣ ਤੋਂ ਆਪਣਾ ਸਰੀਰ ਪੈਦਾ ਹੋਇਆ ਹੈ।
ਤਾਮੇ ਸਤਗੁਣ ਅੰਸ਼ ਸੁਹਾਵਾ,
ਉਹਦੇ ਵਿੱਚ ਸਤੋ ਗੁਣ ਜਿਹੜੀ ਅੰਸ਼ ਹੈ ਉਹ ਵਿੱਚ ਜਿਹੜੀ ਸੋਭਨੀਕ ਹੋ ਰਹੀ ਹੈ।
ਤੇ ਤੇ ਅੰਤ ਹੈ ਕਰਨ ਬਨਾਵਾ,
ਹੁਣ ਆ ਜਾਓ ਅੰਦਰ, ਅੰਦਰ ਅੰਤ ਹੈ ਕਰਨ ਜਿਹੜਾ ਸਾਡਾ। ਅੰਤ ਕਰਨ ਕਹਿੰਦੇ ਮਨ ਬੁੱਧ ਚਿੱਤ ਹੰਕਾਰ, ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਅੰਤਸ਼ਕਰਨ ਬਣਦਾ ਹੈ। ਆਹ ਅੰਤਸ਼ਕਰਨ ਸਾਡਾ ਸਤੋ ਗੁਣ ਤੋਂ ਬਣਿਆ ਹੈ, ਸਤੋ ਗੁਣ ਤੋਂ ਅੰਸ਼ ਅੰਤ ਕਰਨ ਦੀ ਬਣਤਰ ਬਣਦੀ ਹੈ।
ਚਿੱਤ ਪ੍ਰਕਾਰ ਭਇਓ ਸੋ ਜਾਣੋ,
ਹੁਣ ਇਹ ਚਾਰ ਤਰ੍ਹਾਂ ਦਾ ਦੱਸਣਗੇ, ਆਪ ਹੀ ਦੱਸਣਗੇ ਕਵੀ ਜੀ।
ਮਨ ਬੁੱਧ ਚਿੱਤ ਹੰਕਾਰ ਪਛਾਣੋ,
ਮਨ ਬੁੱਧ ਚਿੱਤ ਹੰਕਾਰ, ਇਹ ਚਾਰ ਚੀਜ਼ਾਂ ਸਤੋ ਗੁਣ ਤੋਂ ਬਣਦੀਆਂ ਨੇ। ਇਹ ਰੋਜ਼ ਕਥਾ ਚ ਆਉਂਦਾ, ਨਮੋ ਤਮੋ ਗੁਣ, ਰਜੋ ਗੁਣ, ਸਤੋ ਗੁਣ, ਰਾਜਗੁਣ, ਤਮ ਗੁਣ, ਸਤਗੁਣ, ਕਹੀ ਆ ਇਹ ਤੇਰੀ ਸਭ ਮਾਇਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਕਿੰਨੀ ਵਾਰੀ ਅੱਖਰ ਆਉਂਦੇ ਨੇ, ਪਰ ਇਹਦੇ ਬਾਰੇ ਆਪਾਂ ਕਦੇ ਵਿਸਥਾਰ ਨਾਲ ਨੀ ਜਾਣਿਆ।
ਇਨਕੇ ਵਿਦ ਸਭ ਜਾਣੋ ਐਸੇ,
ਇਹਨਾਂ ਦੀ ਸਾਰੀ ਵਿਧ ਇਉਂ ਜਾਣਨਾ ਕਰੋ।
ਸਭ ਸਰੂਪ ਕੈ ਆਸਰਾ ਜੈਸੇ,
ਸੋ ਤੇਰੇ ਸਰੂਪ ਦੇ ਆਸਰੇ ਹਨ ਇਹ ਸਾਰੀਆਂ ਚੀਜ਼ਾਂ।
ਰਥ ਰੂਪੇ ਜੋ ਅਹੈ ਸਰੀਰ,
ਇਹ ਸਰੀਰ ਇਉਂ ਹੈ ਜਿਵੇਂ ਇੱਕ ਰਥ ਨਹੀਂ ਹੁੰਦਾ, ਘੋੜੇ ਲਾ ਕੇ ਅੱਗੇ ਰਥ ਚਲਾਉਂਦੇ ਲੋਕ।
ਤੇਹੇ ਤੁਰੰਗ ਇੰਦਰੇ ਲਖ ਧੀਰਾ,
ਉਹਦੇ ਜਿਹੜੇ ਰਥ ਦੇ ਘੋੜੇ ਤਾਂ ਰਥ ਨੂੰ ਖਿੱਚਦੇ ਨੇ, ਇਹ ਤਾਂ ਇੱਕ ਚੀਜ਼ ਪ੍ਰਮਾਣ ਦਿੱਤਾ। ਸਰੀਰ ਰੂਪੀ ਰਥ ਨੂੰ ਘੋੜੇ ਕਿਹੜੇ ਖਿੱਚਦੇ ਨੇ? ਇੰਦਰੀਆਂ ਸਾਡੀਆਂ, ਜਿਹੜੇ ਸਾਡੀਆਂ ਅੱਖਾਂ, ਹੱਥ, ਪੈਰ, ਨੱਕ, ਸਾਰਾ ਮੂੰਹ ਹੈ, ਇਹ ਇੰਦਰੀਆਂ ਰੂਪ ਘੋੜੇ ਸਾਡੇ ਸਰੀਰ ਰੂਪੀ ਰਥ ਨੂੰ ਖਿੱਚ ਕੇ ਲੈ ਕੇ ਜਾਂਦੀਆਂ ਨੇ।
ਮਨ ਡੋਰੇ ਕੇ ਸੰਪਹਿਚਾਨੋ,
ਹੁਣ ਜਿਹੜਾ ਰਥਵਾਨ ਬੈਠਾ ਰਥ ਨੂੰ ਚਲਾਉਣ ਵਾਲਾ, ਘੋੜਿਆਂ ਨੂੰ ਕੰਟਰੋਲ ਕਰਦਾ ਬਾਂਗਾਂ ਪਕੜ ਕਰਕੇ, ਉਹ ਕੌਣ ਹੁੰਦਾ ਰਥਵਾਨ? ਉਹ ਸਾਡਾ ਮਨ ਜਾਣਨਾ ਕਰੋ। ਮਨ ਇੰਦਰੀਆਂ ਨੂੰ ਕੰਟਰੋਲ ਕਰਕੇ ਸਾਰੇ ਸਰੀਰ ਨੂੰ ਚਲਾਉਂਦਾ ਹੈ।
ਬੁੱਧ ਸਾਰਥੀ ਤਨਹਿ ਪਰਮਾਨੋ,
ਸੋ ਜਾਂ ਇਉਂ ਮੰਨ ਲਓ ਕਿ ਮਨ ਰੂਪ ਤਾਂ ਡੋਰੀ ਹੈ, ਜਿਹੜੀਆਂ ਲਗਾਮ ਹੁੰਦੀ ਉਹ ਮਨ ਹੈ। ਮਨ ਘੋੜੇ ਦੇ ਇੰਦਰੀਆਂ ਰੂਪ ਘੋੜੇ ਦੇ ਮੂੰਹ ਚ ਪਾ ਕੇ ਲਗਾਮਾਂ ਬਣਾਈਆਂ, ਚਮੜੇ ਦੀਆਂ ਜਿਵੇਂ ਬਣਾਉਂਦੇ ਲਗਾਮਾਂ। ਹੁਣ ਇੱਥੇ ਸਾਰਥੀ ਇਹਨਾਂ ਨੇ ਕਿਹਾ, ਜਿਹੜਾ ਘੋੜਿਆਂ ਨੂੰ ਚਲਾਉਣ ਵਾਲਾ ਸਾਰਥੀ ਹੁੰਦਾ ਹੈ, ਬੈਠ ਕੇ ਚਲਾਉਣ ਵਾਲਾ, ਉਹ ਹੈ ਸਾਡੀ ਬੁੱਧੀ। ਬੁੱਧੀ ਸਾਡੀ ਮਨ ਨੂੰ ਲਗਾਮ ਬਣਾ ਕੇ ਸਾਡੀਆਂ ਇੰਦਰੀਆਂ ਨੂੰ ਚਲਾਉਂਦੀ ਹੈ, ਘੋੜੇ ਬਣਾ ਕੇ ਸਰੀਰ ਨੂੰ, ਇਉਂ ਇਹਦੀ ਤਰਤੀਬ ਬਣਦੀ ਹੈ।
ਰਥੀ ਆਤਮਾ ਰੂਪ ਸਤੇਰਾ,
ਹੁਣ ਜਿਹੜਾ ਰਥੀ ਆ ਉਹ ਕੌਣ ਹੈ? ਇਹਦੇ ਵਿੱਚ ਬੈਠਣ ਵਾਲਾ ਮਾਲਕ ਕੌਣ ਹੈ ਰਥ ਦਾ? ਉਹ ਹੈ ਤੇਰੀ ਆਤਮਾ। ਆਤਮਾ ਤਾਂ ਵਿੱਚ ਐਂ ਟੌਹਰ ਨਾਲ ਬੈਠੀ ਹੈ, ਜਿਵੇਂ ਰਾਜਾ ਬੈਠਦਾ ਰਥ ਵਿੱਚ, ਤੇ ਬਣ ਕਰਕੇ ਜਿਹੜਾ ਹੈ ਫਿਰ ਸਾਰਥੀ ਰਥ ਨੂੰ ਚਲਾਉਣ ਵਾਲਾ ਉਹ ਬੁੱਧੀ ਹੈ। ਬੁੱਧੀ ਬੈਠੀ ਹੈ, ਬੁੱਧੀ ਨੇ ਮਨ ਨੂੰ ਬਣਾ ਕਰਕੇ ਲਗਾਮਾਂ ਡੋਰੀਆਂ ਬਣਾ ਕੇ ਫੜਿਆ ਹੋਇਆ, ਉਹ ਮਨ ਦੇ ਰਾਹੀਂ ਫਿਰ ਬੁੱਧੀ ਚਲਾਉਂਦੀ ਹੈ ਘੋੜਿਆਂ ਨੂੰ ਭਾਵ ਇੰਦਰੀਆਂ ਨੂੰ, ਉਹਦੇ ਨਾਲ ਸਰੀਰ ਰੂਪੀ ਰਥ ਭੱਜਿਆ ਫਿਰਦਾ ਹੈ। ਆਤਮਾ ਤਾਂ ਇੱਕ ਰਾਜਾ ਹੈ, ਬਸ ਰਾਜਾ ਬਣ ਕੇ ਆਤਮਾ ਸਰੀਰ ਦੇ ਅੰਦਰ ਪ੍ਰਕਾਸ਼ ਰੂਪ ਹੋ ਕੇ ਬੈਠਾ, ਉਹ ਰਾਜੇ ਕਰਕੇ ਹੀ ਆਪਾਂ ਸਾਰੇ ਤੁਰੇ ਫਿਰਦੇ ਹਾਂ। ਉਹ ਸਰੀਰ ਵਿੱਚ ਆਤਮਾ ਹੈ, ਜੋਤ ਹੈ।
ਯਾਕੋ ਹਰਖ ਸੋਕ ਨਾ ਹੀਰੋ,
ਉਹ ਜਿਹੜਾ ਅੰਦਰ ਰਾਜਾ ਬੈਠਾ ਨਾ ਰਥ ਦੇ ਵਿੱਚ ਬਣਿਆ, ਉਹਨੂੰ ਕੋਈ ਹਰਖ ਸੋਕ ਨਹੀਂ, ਲੱਥੀ ਚੜ੍ਹੀ ਨਹੀਂ, ਕੋਈ ਮਤਲਬ ਨਹੀਂ ਹੈ। ਆਮ ਬੰਦੇ ਨੂੰ, ਸਿਪਾਹੀ ਨੂੰ ਤਨਖਾਹ ਮਿਲਦੀ ਹੈ, ਰਾਜੇ ਦੇ ਨੂੰ ਤਨਖਾਹ 10,000 ਮਿਲੀ, 20,000 ਮਿਲੀ, ਉਹ ਤਾਂ ਤਨਖਾਹ ਥੋੜ੍ਹੀ ਜਿਹੀ ਵਿਚਾਰੇ ਦੀ, ਉਹ ਫਿਕਰ 'ਚ ਹੀ ਰਹਿੰਦਾ ਹੈ। ਵਜ਼ੀਰ ਦੀ ਹੋਰ ਜ਼ਿਆਦਾ, ਖਰਚੇ ਜ਼ਿਆਦੇ ਆ ਉਹਦੀ, ਹੋਰ ਜ਼ਿਆਦਾ ਉਹਦੇ ਖਰਚੇ। ਰਾਜੇ ਦੀ ਕੀ ਤਨਖਾਹ? ਖਜ਼ਾਨੇ ਭਰੇ ਪਏ ਨੇ, ਬੇਅੰਤ ਟੈਕਸ ਆ ਰਿਹਾ, ਬੇਅੰਤ ਫੌਜਾਂ ਦਾ ਮਾਲਕ ਹੈ, ਬੇਪਰਵਾਹ ਹੋ ਕੇ ਬੈਠਾ ਰਾਜਾ। ਲੱਖਾਂ ਦੇ ਕਰੋੜਾਂ ਦੇ ਤਾਂ ਰੋਜ਼ ਘਾਟੇ ਪੈ ਸਕਦੇ ਆ, ਲੱਖਾਂ ਕਰੋੜਾਂ ਆਈ ਵੀ ਜਾਂਦੇ ਨੇ, ਅਰਬਾਂ ਵੀ ਆਈ ਜਾਂਦੇ ਨੇ, ਰਾਜਾ ਤਾਂ ਬੇਫਿਕਰ ਹੋ ਕੇ ਬੈਠਾ। ਇਸ ਪ੍ਰਕਾਰ ਸਾਡੀ ਆਤਮਾ ਸਰੀਰ ਦੇ ਅੰਦਰ ਬੇਫਿਕਰ ਹੈ। ਸਤਿਗੁਰੂ ਕਹਿੰਦੇ ਜੇ ਆਪਾਂ ਸਿਪਾਹੀ ਦੇ ਕੋਲ ਕਿਸੇ ਕੋਲ ਜਾ ਕੇ ਰਹਿਣ ਲੱਗ ਜਾਈਏ, ਮੈਂ ਤੁਹਾਡੇ ਕੋਲ ਰਹਿਣਾ, ਉਹ ਕਹਿੰਦਾ ਭਰਾ ਮੇਰਾ ਤਾਂ ਆਪ ਗੁਜ਼ਾਰਾ ਬਹੁਤ ਔਖਾ, ਇਹਦੇ ਚਲੋ ਜੀ ਅਦ ਚਲੋ ਆਪਾਂ ਕਿਸੇ ਵਜ਼ੀਰ ਕੋਲ ਰਹਿੰਦੇ ਹਾਂ, ਉਹ ਕਹਿੰਦਾ ਕਿੰਨੇ ਕਿੰਨੇ ਰੱਖੂਗਾ, ਉਹਦੇ ਤੋਂ ਵੀ ਪਾਸੇ ਚੱਲੀਏ। ਸੁਖੀ ਕੌਣ ਹੈ ਫਿਰ? ਕਹਿੰਦੇ ਉਹ ਰਾਜਾ ਸੁਖੀ ਹੈ, ਉਹਨੂੰ ਲੱਥੀ ਨਾ ਚੜ੍ਹੀ ਕੋਈ, ਕੋਈ ਨੁਕਸਾਨ ਨਫ਼ਾ ਨਹੀਂ, ਚਲੋ ਰਾਜੇ ਕੋਲ ਰਹਿੰਦੇ ਜਾ ਕੇ, ਜਿਹੜਾ ਸੁਖੀ ਹੈ ਉਹਦੇ ਕੋਲ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਨਾ ਤਾਂ ਤੁਸੀਂ ਸਰੀਰ ਵਿੱਚ ਰਹੋ, ਨਾ ਤੁਸੀਂ ਇਹ ਇੰਦਰੀਆਂ ਵਿੱਚ ਰਹੋ, ਨਾ ਮਨ ਵਿੱਚ ਰਹੋ, ਨਾ ਬੁੱਧੀ ਵਿੱਚ ਰਹੋ, ਇਹ ਤਾਂ ਸਾਰੇ ਦੁੱਖ ਦਾ ਹੀ ਘਰ ਹੈ। ਕਹਿੰਦੇ ਇਹਦੇ ਉੱਤੇ ਜਿਹੜੀ ਰਥੀ ਆਤਮਾ ਉੱਥੇ ਜਾਓ, ਜਦ ਆਤਮਾ ਤੱਕ ਜਾਵਾਂਗੇ ਤਾਂ ਸਾਡੇ ਆਪਾਂ ਨੂੰ ਫਿਰ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ।
ਤਾਂ ਕੋ ਤੂੰ ਨੀਕੈ ਲਖ ਲੀਜੈ,
ਉਹਨੂੰ ਚੰਗੀ ਤਰ੍ਹਾਂ ਜਾਣ ਕੇ ਆਤਮਾ ਸਾਡੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਇਹ ਚੀਜ਼ ਤਾਂ ਹੈ ਬਹੁਤ ਵੱਡੀ, ਆਪਾਂ ਫੱਟ ਕਹਿੰਦੇ ਹਾਂ ਫਲਾਨਾ ਤਾਂ ਜੀ ਬ੍ਰਹਮ ਗਿਆਨੀ ਹੈ, ਆਹ ਹੁੰਦਾ ਬ੍ਰਹਮ ਗਿਆਨੀ ਜਿਹੜਾ ਆਤਮਾ ਚ ਬੈਠਾ ਹੁੰਦਾ। ਆਪਾਂ ਬ੍ਰਹਮ ਗਿਆਨੀ ਕਹਿਣਾ ਸੌਖਾ ਸਮਝਦੇ, ਬ੍ਰਹਮ ਗਿਆਨੀ ਬਣਨਾ ਸੌਖਾ ਨਹੀਂ। ਜਿਹੜਾ ਵਿਅਕਤੀ ਆਤਮਾ ਚਲਿਆ ਜਾਂਦਾ ਉਹੀ ਆਤਮਕ ਗਿਆਨੀ ਬਣ ਸਕਦਾ ਹੈ।
ਅਪਰ ਅਹੰਤਾ ਤਿਆਗਨ ਕੀਜੈ,
ਹੋਰ ਸਾਰੀ ਹੰਗਤਾ ਦਾ ਤਿਆਗ ਕਰ ਦਿਓ ਜੀ।
ਏਕੋ ਸਕਨ ਅਗਨ ਜਰਾਏ,
ਉਹ ਜਿਹੜੀ ਆਤਮਾ ਨੂੰ ਅੱਗ ਸਾੜ ਨਹੀਂ ਸਕਦੀ, ਆਤਮਾ ਤਾਂ ਐਸੀ ਨਿਰਲੇਪ ਹੈ ਉਹਨੂੰ ਕਿਸੇ ਨੂੰ ਅੱਗ ਨਹੀਂ ਸਾੜ ਸਕਦੀ। ਆਤਮਾ ਨੂੰ
ਨੀਰਨ ਤਾਂ ਕੋ ਕਬਹਿ ਗਰਾਏ,
ਉਸ ਆਤਮਾ ਨੂੰ ਪਾਣੀ ਡੋਬ ਨਹੀਂ ਸਕਦਾ ਹੈ।
ਨਹਿ ਸ਼ਸਤਰ ਨਾ ਛੋ ਛੇਦ ਹੋ ਜਾਏ,
ਉਹਨੂੰ ਸ਼ਸਤਰ ਕੱਟ ਨਹੀਂ ਸਕਦਾ ਆਤਮਾ ਨੂੰ।
ਪੌਣ ਨਾ ਤਾਕੋ ਸਕੈ ਉਡਾਏ,
ਹਵਾ ਉਹਨੂੰ ਉਡਾ ਨਹੀਂ ਸਕਦੀ ਆਤਮਾ ਨੂੰ।
ਬਾਲਕ ਬੁੱਢਾ ਜੋ ਨਹਿ ਤੁਰਨਾ,
ਬਾਲਕ ਹੈ ਬੁੱਢਾ ਹੈ ਜੋ ਜਵਾਨ ਹੈ ਇਹ ਵੀ ਆਤਮਾ ਨਹੀਂ, ਇਹ ਤਾਂ ਸਰੀਰ ਦਾ ਧਰਮ ਹੈ।
ਜਾਹੀ ਕਦਾਜਿਤ ਜਨਮ ਨਾ ਮਰਨਾ,
ਆਤਮਾ ਨੂੰ ਨਾ ਜਨਮ ਨਾ ਮਰਨ ਹੁੰਦਾ, ਆਤਮਾ ਪ੍ਰਕਾਸ਼ ਰੂਪ ਹੈ।
ਜਾਕੋ ਭੁੱਖ ਪਿਆਸ ਨਾ ਥੋਰੀ,
ਨਾ ਥੋੜੀ ਮਾਤਰ ਆਤਮਾ ਨੂੰ ਭੁੱਖ ਪਿਆਸ ਲੱਗਦੀ, ਇਹ ਸਰੀਰ ਦਾ ਧਰਮ ਹੈ।
ਜੇ ਵਿਸਰੈ ਤੇ ਹਵੈ ਦੁੱਖ ਘੋਰੀ,
ਜੇ ਆਤਮਾ ਨੂੰ ਭੁੱਲ ਜਾਂਦੇ ਆਪਾਂ ਨੂੰ ਉਦੋਂ ਦੁੱਖ ਪ੍ਰਤੀਤ ਹੁੰਦੇ ਨੇ, ਆਤਮਾ ਤੱਕ ਗੁਰਸਿੱਖ ਨੇ ਜਾਣਾ ਹੁੰਦਾ ਹੈ।
ਸੁਣ ਬੁਲਾਰ ਇਸ ਵਿਦ ਕੇ ਬੈਨਾ,
ਸੁਣ ਰਾਏ ਬੁਲਾਰ ਜੀ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ,
ਨਿਜ ਸਰੂਪ ਜਾਣਿਓ ਸੁਖ ਐਨਾ,
ਆਪਣੇ ਸਰੂਪ ਨੂੰ ਹੀ ਸੁਖ ਦਾ ਘਰ ਜਾਣਿਆ ਇੱਥੇ ਤੱਕ ਪਹੁੰਚ ਗਿਆ। ਹੁਣ
ਭਇਓ ਨਿਮਗੁਣ ਅਥਾਹੇ ਆਨੰਦਾ,
ਉਸ ਵਕਤ ਬਹੁਤ ਜ਼ਿਆਦਾ ਆ ਗਿਆ ਨਿਮਰਤਾ ਦੇ ਅੰਦਰ, ਆਨੰਦਮਈ ਅਵਸਥਾ ਬਣ ਗਈ। ਜਿਵੇਂ ਕੋਈ ਬੰਦਾ ਬਹੁਤ ਜ਼ਿਆਦਾ ਆਨੰਦ ਚ ਚਲਿਆ ਜਾਂਦਾ ਨਾ, ਇਹ ਹੁਣ ਜਿਵੇਂ ਆਪਾਂ ਸੁਣਦੇ ਹਾਂ ਆਪਾਂ ਨੂੰ ਇੰਨਾ ਆਨੰਦ ਨਹੀਂ ਆ ਰਿਹਾ, ਬਹੁਤ ਸਾਰੇ ਉੱਠ ਕੇ ਵੀ ਚਲੇ ਗਏ ਹੋਣੇ ਆ, ਇਹ ਤਾਂ ਬੋਰ ਜੀਆਂ ਗੱਲਾਂ ਨੇ। ਤੁਹਾਨੂੰ ਆਨੰਦ ਆਊਗਾ ਕਿਵੇਂ, ਕਿਉਂਕਿ ਅਵਸਥਾ ਹੀ ਨਹੀਂ ਹੈ। ਜੇ ਅਵਸਥਾ ਬਣਾਓਗੇ ਫਿਰ ਆਨੰਦ ਆਉਂਦਾ। ਇਹ ਚੀਜ਼ 'ਚ ਆਨੰਦ ਤਾਂ ਹੈ ਬੜਾ, ਪਰ ਅਵਸਥਾ ਨਹੀਂ ਹੈ ਆਪਣੀ ਅਵਸਥਾ। ਹੁਣ ਜਿਹਨਾਂ ਦੀ ਅਵਸਥਾ ਕਥਾ ਹੁਣ ਬੈਠੇ ਸੁਣ ਰਹੇ ਸਾਰੇ, ਤੋ ਤੁਹਾਨੂੰ ਪਤਾ ਹੀ ਕਿੰਨੇ ਕੁ ਬੰਦੇ ਕਥਾ ਸੁਣਦੇ ਹੋਣੇ ਆ ਇਸ ਵਕਤ, ਉਹਨਾਂ ਦੇ ਫੋਨ ਆਉਂਦੇ ਨੇ। ਕਈਆਂ ਨੂੰ ਰਾਤ ਹੀ ਪ੍ਰਕਾਸ਼ ਹੋ ਗਏ ਸੁਣ ਕੇ, ਕਿਸੇ ਨੂੰ ਉਹ ਆਹ ਪ੍ਰਕਾਸ਼ ਹੋਇਆ, ਮੈਨੂੰ ਰਾਤ ਆਹ ਪ੍ਰਕਾਸ਼ ਦਿਖਿਆ। ਉਹ ਆਤਮਕ ਅਵਸਥਾ ਵਾਲੇ ਸਾਨੂੰ ਫੋਨ ਕਰਦੇ, ਹਾਂਜੀ ਉਹ ਇੱਥੇ ਤੱਕ ਪਹੁੰਚ ਗਿਆ ਮੈਂ, ਠੀਕ ਹੈ ਇਹ ਗੱਲ? ਮੈਂ ਕਿਹਾ ਬਿਲਕੁਲ ਸਹੀ ਜਾ ਰਿਹਾ, ਕਿਉਂਕਿ ਆਤਮਕ ਅਵਸਥਾ ਸੁਣਨ ਵਾਲੇ ਦੀ ਹੀ ਆਤਮਕ ਅਵਸਥਾ ਬਣਦੀ ਹੈ। ਜਦੋਂ ਅਸੀਂ ਆਪਣੇ, ਹੁਣ ਆਪਾਂ ਸਿਲੇਬਸ ਤੋਂ ਉੱਤੇ ਜਾ ਰਹੇ ਹਾਂ, ਇਹ ਸਿਲੇਬਸ ਆਪਣਾ ਹੈ ਨਹੀਂ ਵੈਸੇ, ਇਹ ਆਤਮਕ ਗਿਆਨੀ ਦਾ ਸਿਲੇਬਸ ਹੁੰਦਾ, ਪਰ ਸੁਣ ਲੈਣਾ ਤਾਂ ਚੰਗਾ ਹੁੰਦਾ, ਕਿਉਂਕਿ ਸੰਗਤ ਗੁਰੂ ਨਾਨਕ ਦੀ ਇੱਕੋ ਹੀ ਕਲਾਸ, ਸਾਰਾ ਕਾਲਜ ਇੱਕੋ ਥਾਂ ਬੈਠਾ, ਇੱਥੇ ਸਕੂਲ ਵਾਲੇ ਵੀ, ਮਿਡਲ ਵਾਲੇ ਵੀ, ਕਾਲਜ ਵਾਲੇ, PhD ਵਾਲੇ ਵਿਦਿਆਰਥੀ ਸਾਰੇ ਇਕੱਠੇ ਬੈਠੇ ਆ ਸੰਗਤ ਵਿੱਚ। ਇਹ ਨਹੀਂ ਕਿ ਉਹੇ ਜਿਹੇ ਨਹੀਂ ਬੈਠੇ, ਉੱਚੀ ਅਵਸਥਾ ਵਾਲੇ ਬੈਠੇ ਆ, ਉਹਨਾਂ ਨੂੰ ਜਿੰਨਾ ਅੱਜ ਆਨੰਦ ਆਇਆ ਉਹ ਉਹਨਾਂ ਨੂੰ ਹੀ ਪਤਾ, ਪਰ ਆਪਾਂ ਵੀ ਸੁਣ ਸੁਣ ਕੇ ਕੁਛ ਤਾਂ ਮਿਹਨਤ ਕਰਾਂਗੇ ਹੀ, ਵੀ ਇਹ ਇੱਕ ਵਾਰੀ ਸੁਣਿਆ ਸੀ ਅਸੀਂ। ਇਹਦੇ ਲਈ ਆਪਾਂ ਨੂੰ ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ, ਜਪਜੀ ਸਾਹਿਬ ਦੇ 100-100 ਪਾਠ, 50-25-11 ਕੁਛ ਤਾਂ ਕਰਨਾ ਹੀ ਪਵੇਗਾ। ਆਤਮਾ ਤੱਕ ਪਹੁੰਚ ਜਾਈਏ ਤਾਂ ਫਿਰ ਸਦਾ ਹੀ ਆਨੰਦ ਹੀ ਆਨੰਦ ਹੈ।
ਟੁੱਟ ਗਏ ਜਗ ਕੇ ਸਭ ਫੰਦਾ,
ਉਹ ਜਗ ਦੇ ਸਾਰੇ ਫੰਦੇ ਛੁੱਟ ਗਏ, ਬੰਧਨ ਟੁੱਟ ਗਏ ਸਾਰੇ।
ਹੱਥ ਬੰਧ ਪਦ ਬੰਧਨ ਧਾਰੇ,
ਉਸ ਵਕਤ ਦੋਵੇਂ ਹੱਥ ਜੋੜ ਕਰਕੇ ਚਰਨਾਂ ਤੇ ਮਹਾਰਾਜ ਦੇ ਮੱਥਾ ਟੇਕ ਦਿੱਤਾ।
ਉਸਤ ਪਦ ਕੇ ਗਿਰਾ ਉਚਾਰੇ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਕੀਤੀ ਹੈ।
ਧੰਨ ਪੂਰਨ ਗੁਰਦੇਵਾ,
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਪੂਰਨ ਗੁਰਦੇਵ ਪਿਤਾ ਜੀ,
ਕਿਰਪਾ ਤੁਮਾਰ ਲਖੇ ਅਸਪੇਵਾ,
ਤੁਹਾਡੀ ਕਿਰਪਾ ਨਾਲ ਮੈਂ ਇਹ ਭੇਦ ਜਾਣ ਲਿਆ ਹੈ ਜੀ।
ਰਾਗ ਦਵੈਖ ਦਵੈ ਸਿੰਘ ਸਮਾਨਾ,
ਰਾਗ ਤੇ ਦਵੈਸ਼ ਈਰਖਾ ਤੇ ਰਾਗ ਜਿਹੜਾ ਹੁੰਦਾ ਕਿਸੇ ਨਾਲ ਬਿਨਾਂ ਕਾਰਨ ਤੋਂ ਪ੍ਰੇਮ ਕਰਨਾ, ਕਿਸੇ ਨਾਲ ਬਿਨਾਂ ਕਾਰਨ ਤੋਂ ਦਵੈਸ਼ ਈਰਖਾ ਕਰਨੀ, ਇਹ ਤਾਂ ਮਨ ਨੂੰ ਦੋ ਸ਼ੇਰ ਹਨ।
ਇਨਕੇ ਭੈ ਤੇ ਮੁਝੈ ਮੁਚਾਨਾ,
ਇਹਨਾਂ ਦੇ ਡਰ ਤੋਂ ਤੁਸੀਂ ਮੈਨੂੰ ਬਚਾ ਲਿਆ ਮਹਾਰਾਜ, ਛੁਡਾ ਲਿਆ ਜੀ।
ਗ੍ਰਸਿਓ ਸਰਪ ਦੀਰਘ ਹੰਕਾਰਾ,
ਇੱਕ ਮੈਨੂੰ ਸੱਪ ਚਿੰਬੜਿਆ ਹੋਇਆ ਸੀ ਖਾਂਦਾ, ਹੰਕਾਰ ਰੂਪੀ ਸੱਪ ਉਹ ਮੈਨੂੰ ਫੜੀ ਬੈਠਾ ਸੀ।
ਦੀਨ ਜਾਨ ਤੋਂ ਮਲੀਨ ਉਬਾਰਾ,
ਮੈਨੂੰ ਗਰੀਬ ਜਾਣ ਕੇ ਉਹ ਸੱਪ ਤੋਂ ਤੁਸੀਂ ਬਚਾ ਲਿਆ, ਮੈਂ ਤਾਂ ਹੰਕਾਰ ਚ ਆ ਗਿਆ ਸੀ।
ਅਬ ਮੈਂ ਆਤਮ ਰੂਪ ਪਛਾਣਾ,
ਹੁਣ ਮੈਂ ਆਪਣਾ ਆਤਮਕ ਰੂਪ ਪਹਿਚਾਣ ਲਿਆ ਹੈ ਜੀ।
ਜਿਹ ਜਾਣੇ ਜਾਕੋ ਦੁਖਹਾਨਾ,
ਜਿਹਨੂੰ ਜਾਣਨ ਕਰਕੇ ਜੱਗ ਦੇ ਦੁੱਖ ਨਾਸ ਹੋ ਜਾਂਦੇ ਨੇ ਸਾਰੇ।
ਅਸ ਪ੍ਰਕਾਰ ਕੋ ਸੁਣੋ ਉਪਦੇਸੋ,
ਇਸ ਤਰ੍ਹਾਂ ਦਾ ਉਪਦੇਸ਼ ਸੁਣ ਕਰਕੇ
ਜਾਣੋ ਸਹਿਜ ਸਰੂਪ ਨਾ ਨਰੇਸੋ,
ਉਸ ਵਕਤ ਨਰੇਸ਼ ਰਾਜੇ ਨੇ ਆਪਣਾ ਸਹਿਜ ਸਰੂਪ ਜਾਣ ਲਿਆ ਜੀ।
ਇੱਕ ਆਤਮਾ ਵਿਆਪਕ ਸਾਰੇ,
ਇੱਕ ਆਤਮਾ ਹੀ ਸਾਰੇ ਕਿਤੇ ਵਿਆਪਕ ਹੈ।
ਉਤੋਂ ਭੇਦ ਸੋ ਦੂਰ ਨਿਵਾਰੇ,
ਉਹੀ ਭੇਦ ਜਾਣ ਕੇ ਸਾਰਾ ਨਿਵਿਰਤ ਹੋ ਗਿਆ ਮੇਰਾ ਸ਼ੰਕਾ।
ਕਰ ਬੁਲਾਰ ਕੋ ਭਲੇ ਨਿਹਾਲਾ,
ਬੁਲਾਰ ਜੀ ਨੂੰ ਤੰਗੀ ਤਰ੍ਹਾਂ ਨਿਹਾਲ ਕਰਕੇ
ਪੁਨ ਆਏ ਨਿਜ ਸਦਨ ਕਿਰਪਾਲਾ,
ਫਿਰ ਆਪਣੇ ਘਰ ਆ ਗਏ ਸੱਚੇ ਪਾਤਸ਼ਾਹ।
ਮਨੋ ਗਿਆਨ ਕੋ ਤਰਨ ਬਿਰਾਜਾ,
ਮਨੋ ਗਿਆਨ ਦਾ ਸੂਰਜ ਹੈ ਗੁਰੂ ਨਾਨਕ ਦੇਵ ਜੀ,
ਜਿਹ ਕੇ ਦਰਸ਼ਨ ਕਲਮਲ ਭਾਜਾ,
ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਨੇ।
ਕਿਤਕ ਦਿਵਸ ਇਸ ਭਾਂਤ ਬਿਤਾ,
ਕਿੰਨੇ ਕ ਦਿਨ ਇਸ ਤਰੀਕੇ ਨਾਲ ਬਤੀਤ ਕੀਤੇ।
ਸੋ ਮਗ ਦੀਨ ਜਗਤ ਜੋ ਆਏ,
ਜਿਹੜੇ ਜੱਗ ਨੂੰ ਸਹੀ ਰਸਤਾ ਦਿਖਾਉਣ ਆਏ ਸਨ।
ਕਮਲ ਬਦਨਾ ਇੱਕ ਦਿਨ ਨਿਜ ਸਦਨਾ,
ਅਗਲੀ ਸਾਖੀ ਇਸੇ ਵਿੱਚ ਹੀ ਅੱਗੇ ਇਸੇ ਅਧਿਆਇ ਵਿੱਚ ਹੀ ਆ ਕਿ ਇੱਕ ਦਿਨ ਦੀ ਗੱਲ ਹੈ, ਕਮਲ ਬਦਨ ਗੁਰੂ ਨਾਨਕ ਦੇਵ ਜੀ ਇੱਕ ਦਿਨ ਘਰ ਵਿੱਚ ਸਜੇ।
ਪੌੜ ਸੇਨ ਕਿਆ ਦੁੱਖ ਨਿਕੰਦਨਾ,
ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਪਲੰਘ ਦੇ ਉੱਤੇ ਚਾਦਰਾ ਲੈ ਕੇ ਚਿੱਟਾ ਆਰਾਮ ਕਰ ਰਹੇ ਸਨ।
ਦੇਸਨ ਅਛਨ ਹੋਤ ਪਾ ਤਿਆਰਾ,
ਉਸ ਵਕਤ ਮਾਤਾ ਜੀ ਨੇ ਉਧਰੋਂ ਪ੍ਰਸ਼ਾਦਾ ਤਿਆਰ ਕਰ ਲਿਆ ਜੀ।
ਸਵਾਦ ਸਰਸਨਾਨਾ ਪ੍ਰਕਾਰਾ,
ਚੰਗੀ ਤਰ੍ਹਾਂ ਦੇ ਸੋਹਣੇ ਸੋਹਣੇ ਸਵਾਦਾਂ ਵਾਲੇ ਭੋਜਨ ਤਿਆਰ ਕੀਤੇ।
ਪਾਕਸ਼ਾਲ ਮੈਂ ਤ੍ਰਿਪਤਾ ਮਾਤਾ,
ਪਾਕਸ਼ਾਲ ਹੁੰਦਾ ਰਸੋਈ ਦੇ ਵਿੱਚ ਮਾਤਾ ਤ੍ਰਿਪਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ।
ਮਿੰਜਨ ਕਰਵਾਏ ਤਹੇ ਤਾਤਾ,
ਉਸ ਵਕਤ ਆਪਣੇ ਬੇਟੇ ਵਾਸਤੇ ਭਾਵ ਗੁਰੂ ਨਾਨਕ ਦੇਵ ਜੀ ਲਈ ਬੜੇ ਸੋਹਣੇ ਸੋਹਣੇ ਸਵਾਦਲੇ ਭੋਜਨ ਤਿਆਰ ਕੀਤੇ।
ਇੱਕ ਦਾਸੀ ਸੋ ਨਿਕਟ ਬੁਲਾਏ,
ਤੁਲਸਾਂ ਸੀ ਦਾਸੀ ਦਾ ਨਾਂ, ਉਹਨੂੰ ਨੇੜੇ ਬੁਲਾਇਆ।
ਕਹਿ ਕੇ ਸੁੱਤ ਕੋ ਆਨ ਜਗਾਏ,
ਕਹਿਣ ਲੱਗੇ ਪੁੱਤਰ ਨੂੰ ਜਗਾ ਕੇ ਲਿਆ, ਮੇਰੇ ਨੂੰ ਪ੍ਰਸ਼ਾਦਾ ਛਕ ਲੈਣ ਗੁਰੂ ਨਾਨਕ ਦੇਵ ਜੀ।
ਸੀਤਲ ਹੋਏ ਨਾ ਜਾਏ ਆਹਾਰਾ,
ਰੋਟੀ ਫਿਰ ਠੰਡੀ ਹੋ ਜਾਏਗੀ, ਮੇਰੇ ਪੁੱਤ ਨੂੰ ਬੁਲਾ ਕੇ ਲਿਆ।
ਜੇ ਵਹਿ ਆਨ ਅਨੇਕ ਪ੍ਰਕਾਰਾ,
ਅਨੇਕ ਪ੍ਰਕਾਰ ਦੇ ਮੈਂ ਅੱਜ ਬਹੁਤ ਪਕਵਾਨ ਤਿਆਰ ਕੀਤੇ, ਮੇਰਾ ਪੁੱਤ ਛਕ ਲਏਗਾ।
ਤਬ ਗਵਨੀ ਦਾਸੀ ਸੁਣ ਬੈਨਾ,
ਉਸ ਵਕਤ ਦਾਸੀ ਸੁਣ ਕੇ ਬਚਨ ਗਈ ਗੁਰੂ ਨਾਨਕ ਦੇਵ ਨੂੰ ਜਗਾਉਣ।
ਪਹੁੰਚੇ ਜਹ ਸੈਨੇ ਗੁਣ ਐਨਾ,
ਜਿੱਥੇ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਸਨ, ਉੱਥੇ ਪਹੁੰਚ ਗਈ ਦਾਸੀ।
ਜਿਹਦੇ ਜਗਾਵਨ ਕੀ ਅਭਿਲਾਖਾ,
ਜਿਹਦੇ ਮਨ ਚ ਸੀ ਇੱਛਾ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਜਗਾ ਲਵਾਂ।
ਸੁਮਤਵਾਨ ਥੇ ਬਚਨ ਨਾ ਭਾਖਾ,
ਬੜੀ ਸਿਆਣੀ ਸੀ ਉਹਨੇ ਕੋਈ ਬਚਨ ਨੀ ਕੀਤਾ ਕਿ ਮਹਾਰਾਜ ਨੂੰ ਐ ਇੱਕਦਮ ਜਾ ਕੇ ਨੀ ਜਗਾਉਣਾ ਆਪਾਂ ਨੇ।
ਵਾਹਿਰ ਚੇਰ ਤੇ ਚਰਨ ਸੁਹਾਵਾ,
ਗੁਰੂ ਨਾਨਕ ਦੇਵ ਜੀ ਦਾ ਚਰਨ ਇੱਕ ਕੱਪੜੇ ਤੋਂ ਬਾਹਰ ਸੀ, ਉਹਦੀ ਚਾਦਰ ਉੱਤੇ ਲਈ ਸੀ, ਚਰਨ ਬਾਹਰ ਸੀ ਇੱਕ।
ਤੇ ਪਰਸਨ ਹਿਤ ਮਨ ਲਲਚਾਵਾ,
ਉਸ ਨੂੰ ਪਰਸਨ ਵਾਸਤੇ ਚਰਨਾਂ ਨੂੰ ਸਪਰਸ਼ ਕਰਾਂ ਮਨ ਲਲਚਾਇਆ।
ਪਰਮ ਪ੍ਰੇਮ ਜਾਗਿਓ ਮਨ ਮਾਹੀ,
ਉਹਦੇ ਮਨ ਦੇ ਅੰਦਰ ਬਹੁਤ ਪ੍ਰੇਮ ਜਾਗਿਆ, ਜੋ ਸ਼ਰਧਾਵਾਨ ਸੀ ਬੜੀ।
ਚਰਨਾ ਹੱਥ ਸੁਹਾਇਓ ਨਾਹੀ,
ਕਹਿੰਦੀ ਜੀ ਮੈਂ ਚਰਨਾਂ ਨੂੰ ਹੱਥ ਲਾਇਆ, ਮਹਾਰਾਜ ਜਾਗ ਨਾ ਜਾਣ ਕਿਤੇ, ਫਿਰ ਇਕਦਮ ਐ ਨਾ ਹੋਵੇ ਵੀ, ਕਿਉਂਕਿ ਬਹੁਤ ਡਰ ਭੈ ਸਾਸ ਰਹਿੰਦੀ ਸੀ। ਇਹ ਜਗਾਉਣ ਦਾ ਤਰੀਕਾ ਦੇਖੋ ਕੈਸਾ ਹੈ।
ਰਸਨਾ ਸੰਗ ਸੋ ਚਾਟਣ ਲਾਗੇ,
ਉਹਨੇ ਬਹੁਤ ਪਿਆਰ ਨਾਲ ਗੁਰੂ ਨਾਨਕ ਦੇ ਚਰਨਾਂ ਨੂੰ ਆਪਣੀ ਜ਼ੁਬਾਨ ਲਾ ਦਿੱਤੀ ਮਹਾਰਾਜ ਨੂੰ ਜਗਾਉਣ ਲਈ, ਚਰਨਾਂ ਨੂੰ ਹੀ ਚੱਟ ਲਿਆ ਉਸ ਵਕਤ।
ਜਗ ਮੈਂ ਵੱਡ ਭਾਗਨ ਅਨੁਰਾਗੇ,
ਉਹ ਜੱਗ ਦੇ ਵਿੱਚ ਵੱਡਿਆਂ ਭਾਗਾਂ ਵਾਲੀ ਸੀ, ਬਹੁਤ ਪਿਆਰ ਪ੍ਰੇਮ ਸ਼ਰਧਾ ਭਾਵਨਾ ਗੁਰੂ ਨਾਨਕ ਦੇਵ ਨੂੰ ਪ੍ਰਮਾਤਮਾ ਰੂਪ ਜਾਣਦੀ ਸੀ ਉਹ।
ਕੀਨ ਸਪਰਸ਼ਨ ਰਸਨਾ ਜਾਵੇ,
ਜਦੋਂ ਹੀ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਰਸਨਾ ਲਾਈ,
ਤੀਨ ਲੋਕ ਕੇ ਸੁਧ ਪੇ ਤਵੇ,
ਇੱਕਦਮ ਐਸਾ ਕਰੰਟ ਵੱਜਿਆ ਕਿ ਉਸ ਹੀ ਵਕਤ ਕਪਾਟ ਖੁੱਲ ਗਏ ਤਿੰਨਾਂ ਲੋਕਾਂ ਦਾ ਗਿਆਨ। ਆ ਜਿਹੜਾ ਰਾਏ ਬਲਾਰ ਜੀ ਨੂੰ ਆਤਮਕ ਗਿਆਨ ਦਿੱਤਾ, ਇੰਨਾ ਜ਼ੋਰ ਲਾ ਕੇ ਤੁਲਸਾਂ ਨੂੰ ਉਦਾਂ ਹੀ ਦੇ ਦਿੱਤਾ, ਇਕਦਮ ਆਤਮਕ ਸਰੂਪ ਚ ਚਲੀ ਗਈ ਉਹ।
ਗ੍ਰਾਮ ਨਗਰ ਕਾਨਨ ਗਿਰ ਭਾਰੇ,
ਸੋ ਉਸ ਵਕਤ ਪਿੰਡ ਸ਼ਹਿਰ ਜੰਗਲ ਪਹਾੜ ਆਦਿਕ ਸਾਰੇ
ਸਭ ਸੁਧ ਜਾਨੀ ਸਿੰਧ ਮਝਾਰੇ,
ਬਈ ਹੁਣ ਕੀ ਹੋ ਰਿਹਾ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜੰਗਲਾਂ ਵਿੱਚ, ਪਹਾੜਾਂ ਵਿੱਚ, ਸਮੁੰਦਰ ਵਿੱਚ, ਇੱਥੋਂ ਬੈਠੇ ਨੂੰ ਹੀ ਸਾਰਾ ਕੁਝ ਨਜ਼ਰ ਆ ਰਿਹਾ। ਇਹ ਚੀਜ਼ਾਂ ਇਹ ਨਹੀਂ ਹੁੰਦੀਆਂ ਹੁਣ, ਜੇ ਆਪਾਂ ਨੂੰ ਨਹੀਂ ਹੋਏਗੀਆਂ ਤਾਂ ਆਪਾਂ ਕਈ ਨਹੀਂ ਹੁੰਦੀਆਂ। ਆ ਬਹੁਤ ਸਿੰਘ ਬੈਠੇ ਨੇ, ਆ ਉਹ ਪੰਜਾਬ ਚ ਬੈਠੇ ਇੱਥੇ ਦੇਖ ਲੈਂਦੇ ਕਿੰਨੀ ਸੰਗਤ ਹੁੰਦੀ ਹੈ ਇੱਥੇ, ਮੈਨੂੰ ਦੱਸ ਦਿੰਦੇ ਆ। ਜਦ ਮੈਂ ਟੋਰਾਂਟੋ ਸੀ ਮੈਂ ਪੁੱਛਿਆ ਦੇਖਿਆ, ਹਾਂ ਕਹਿੰਦੇ ਕੋਟ ਜੇ ਬਾਹਰ ਕਿਉਂ ਟੰਗਦੇ, ਮੈਂ ਕੋਟ ਬਾਹਰ ਤਾਂ ਟੰਗਦੇ, ਅੰਦਰ ਹੀਟ ਹੁੰਦੀ ਆ, ਕੋਟ ਬਾਹਰ ਟੰਗ ਕੇ ਜਾਂਦੇ ਆ ਉੱਥੇ, ਉੱਥੋਂ ਬੈਠੇ ਪੰਜਾਬ ਤੋਂ ਦੱਸ ਦਿੰਦੇ ਆ, ਇੱਥੇ ਦੇਖ ਲੈਂਦੇ ਇੰਨੀ ਸੰਗਤ ਇੱਥੇ ਬੈਠੀ ਆ, ਮੇਰੇ ਆਸਣ ਬਾਰੇ ਦੱਸ ਦਿੰਦੇ ਆ, ਆ ਤੇਰਾ ਆਸਣ ਇੱਧਰ ਨੂੰ ਜਾ ਕੇ ਇੱਦਾਂ ਇੱਦਾਂ ਨਾ। ਮੈਂ ਹਾਂ ਸਾਰੀ ਗੱਲਾਂ ਤਾਂ ਉੱਥੇ ਬੈਠੇ ਦੇਖੀ ਜਾਂਦੇ ਆ, ਉਹ ਜਿੱਥੇ ਉਹਨਾਂ ਮਰਜ਼ੀ ਪੁੱਛ ਲਓ, ਸਾਰੇ ਤਿੰਨਾਂ ਲੋਕਾਂ ਦੱਸਦੇ ਆ, ਥੱਲੇ ਪਤਾਲ ਦੀ ਗੱਲ ਦੱਸ ਦਿੰਦੇ ਆ, ਕੀ ਚੀਜ਼ ਭੁੱਲਣੀ ਆ। ਖਾਲਸੇ ਨੂੰ ਤਾਂ ਮਹਾਰਾਜ ਸਾਰਾ ਕੁਝ ਦਿੱਤਾ, ਪਰ ਆਤਮਕ ਗਿਆਨੀ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ। ਇਹ ਚੀਜ਼ਾਂ ਸਟੇਜ ਤੇ ਦੱਸਣ ਵਾਲੀਆਂ ਨਹੀਂ ਹੁੰਦੀਆਂ, ਪਰ ਸਟੇਜ ਤੇ ਹੁਣ ਆਪਾਂ ਤਾਂ ਦੱਸਦੇ ਹਾਂ ਵੀ ਸਾਡੇ ਸਾਰੇ ਜਾਣੇ ਥੱਲੇ ਨੂੰ ਹੀ ਡਿੱਗੀ ਜਾਂਦੇ ਆ। ਇਹ ਕਹਿੰਦੇ ਇਹ ਗੱਲਾਂ ਹੁੰਦੀਆਂ ਹੀ ਨਹੀਂ, ਇਹ ਹੁੰਦੀਆਂ ਹੀ ਨਹੀਂ, ਕਿਉਂ ਨਹੀਂ ਹੁੰਦੀਆਂ, ਮਿਲਾਵਾਂ ਫਿਰ ਉਹਨਾਂ ਬੰਦਿਆਂ ਨੂੰ ਮਿਲਣਾ, ਤੇ ਉਹ ਐਡੇ ਐਡੇ ਮਹਾਂਪੁਰਖਾਂ ਨੂੰ, ਉਹ ਸਾਰਾ ਕੁਝ ਜਾਣਦੇ ਹੋਏ। ਜਿਵੇਂ ਅੱਜ ਹੀ ਗੱਲ ਹੋਈ ਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਨਾਲ ਫੋਨ ਤੇ, ਮੈਂ ਕਿਹਾ ਬਾਬਾ ਜੀ ਉਹ ਬਚਨ ਬਿਲਾਸ ਕਥਾ ਦਾ ਪੁੱਛ ਰਹੇ ਸੀ, ਉਹਨਾਂ ਦਾ ਪੀਏ ਭਾਈ ਪਰਮਜੀਤ ਸਿੰਘ ਕਹਿਣ ਲੱਗਿਆ, ਕਹਿੰਦੇ ਸੁਨਾਮੀ ਲਹਿਰਾਂ ਆਉਣੀਆਂ ਸੀ, 10 ਦਿਨ ਪਹਿਲਾਂ ਦੱਸਤਾ ਸੀ ਮੈਨੂੰ। ਕਹਿੰਦੇ ਭਾਈ ਸਮੁੰਦਰ ਬਹੁਤ ਉੱਚੀ ਉੱਚੀ ਲਹਿਰਾਂ ਛੱਡ ਰਿਹਾ, ਪਤਾ ਨਹੀਂ ਕੀ ਗੱਲ ਹੈ, 4 ਵਜੇ ਸਵੇਰੇ ਦੱਸਿਆ। ਕਹਿੰਦੇ ਭਾਈ ਅਰਦਾਸ ਕਰਾਓ ਪੰਜਾਂ ਪਿਆਰਿਆਂ ਤੋਂ, ਧਰਤੀ 'ਤੇ ਕਸ਼ਟ ਆਉਣ ਵਾਲਾ, 10 ਦਿਨ ਪਹਿਲਾਂ ਦੇਖ ਲਈਆਂ ਸਾਰੀਆਂ ਲਹਿਰਾਂ। 5 ਪਿਆਰਿਆਂ ਤੋਂ 10 ਦਿਨ ਹੀ ਅਰਦਾਸ ਕਰਾਉਂਦੇ ਰਹੇ, ਜੇ 10ਵੇਂ ਦਿਨ ਲਹਿਰ ਆਈ ਇੰਨਾ ਨੁਕਸਾਨ ਹੋਇਆ। ਕਹਿੰਦੇ ਨੁਕਸਾਨ ਤਾਂ 10 ਗੁਣੇ ਜ਼ਿਆਦਾ ਹੋਣਾ ਸੀ, ਪਰ ਗੁਰੂ ਸਾਹਿਬ ਨੇ ਕਿਰਪਾ ਕਰਤੀ, ਆਪਣੀ ਬੇਨਤੀ ਪ੍ਰਵਾਨ ਕਰ ਲਈ। ਇਸ ਕਰਕੇ ਆਤਮਕ ਗਿਆਨੀ 'ਚ ਇੰਨੀ ਪਾਵਰ ਵੀ ਹੁੰਦੀ ਹੈ, ਉਹ ਪਹਿਲਾਂ ਹੀ ਸਾਰਾ ਕੁਝ ਦੇਖ ਕੇ ਸਾਡੇ ਕਸ਼ਟਾਂ ਨੂੰ ਟਾਲਦੇ ਵੀ ਰਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਵੀ ਕਸ਼ਟ ਟਾਲਦੇ ਨੇ। ਆਪਾਂ ਸਧਾਰਨ ਜਿਹੜੇ ਜੀਵ ਹਨ, ਸਰੀਰ ਵਿੱਚ ਵਿਚਰਨ ਵਾਲੇ, ਇੰਦਰੀਆਂ 'ਚ ਵਿਚਰਨ ਵਾਲੇ, ਪ੍ਰਾਣਾਂ ਵਿੱਚ ਵਿਚਰਨ ਵਾਲੇ, ਮਨ ਅਤੇ ਬੁੱਧੀ ਵਿੱਚ ਵਿਚਰਨ ਵਾਲੇ, ਆਪਣੀ ਤੁੱਛ ਜੀ ਬੁੱਧੀ ਹੁੰਦੀ, ਆ ਬੁੱਧੀ ਜੀਵੇ ਇਹਨਾਂ ਨੂੰ ਤਾਂ ਫਿਰ ਮੇਰੇ ਨਾਲ ਲੜਨ ਲੱਗ ਜਾਂਦੇ, ਕਹਿੰਦੇ ਸਾਨੂੰ ਬੜਾ ਤਵਾ ਲਾਉਂਦਾ ਰਹਿੰਦਾ। ਮੈਂ ਤਵਾ ਲਾਉਣਾ ਨਹੀਂ ਗਾ, ਜਦ ਤੁਸੀਂ ਬੁੱਧੀ 'ਚ ਵਿਚਰਦੇ ਹੋ ਆਤਮਕ ਤੌਰ 'ਤੇ ਉੱਚੇ ਉੱਠੋ, ਤਾਂ ਫਿਰ ਤੁਹਾਨੂੰ ਪਤਾ ਵੀ ਲੱਗੇ ਕਿ ਹਾਂ ਗੁਰੂ ਨਾਨਕ ਸਾਹਿਬ ਕਿੱਡੇ ਵੱਡੇ ਨੇ ਅਤੇ ਕੀ ਕੀਤਾ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੰਨੀ ਤਾਕਤ ਦੇ ਮਾਲਕ ਨੇ, ਫੇਰ ਆਪਾਂ ਨੂੰ ਜਾ ਕੇ ਪਤਾ ਲੱਗ ਸਕਦਾ ਮਹਾਰਾਜ ਬਾਰੇ।
ਤਹਿ ਇੱਕ ਕੌਤਕ ਲਖਿਓ ਅਨੂਪਾ,
ਉੱਥੇ ਇੱਕ ਕੌਤਕ ਦੇਖਿਆ ਬੜਾ ਭਾਰੀ,
ਸ੍ਰੀ ਨਾਨਕ ਕਹੋ ਵਿਖਿਓ ਸਰੂਪਾ,
ਜਦ ਸਮੁੰਦਰ 'ਚ ਉਹਦੀ ਬਿਰਤੀ ਗਈ, ਦੇਖਿਆ ਸਮੁੰਦਰ ਦੇ ਵਿੱਚ ਇਹ ਗੁਰੂ ਨਾਨਕ ਦੇਵ ਜੀ ਜਹਾਜ਼ ਨੂੰ ਮੋਢਾ ਲਈ ਜਾ ਰਹੇ, ਇਹ ਇਹ ਕੌਤਕ ਦਿਖਾਇਆ ਮਹਾਰਾਜ ਨੇ।
ਲਾਪਰ ਕੋ ਮਨ ਸੁਖ ਜੋ ਸਾਹਾ,
ਜਿਹੜਾ ਸ਼ਾਹੂਕਾਰ ਲਾਹੌਰ ਦਾ ਮਨ ਸੁਖ ਸੀ, ਜਿਹਨੂੰ ਲੈਣ ਗਏ ਸੀ ਭਾਈ ਭਗੀਰਥ ਸਮਾਨ ਜਦੋਂ, ਤਾਂ ਉਸ ਵਕਤ ਇਹ ਦੇਖਿਆ ਸੀ ਨਾ ਆਪਾਂ ਨੇ, ਮਹਾਰਾਜ ਨੇ ਕਿਹਾ ਆਓ ਭਾਈ ਭਗੀਰਥ ਮਨਸੁਖ ਸ਼ਾਹੂਕਾਰ ਨੂੰ ਨਾਲ ਲੈ ਆਇਓ। ਇਹ ਮਨਸੁਖ ਮਹਾਰਾਜ ਦਾ ਗੁਰਸਿੱਖ ਸੀ, ਆਗਿਆ ਲੈ ਕੇ ਸੁਲਤਾਨਪੁਰ ਸਾਹਿਬ ਤੋਂ ਗਿਆ ਸੀ, ਪਾਣੀ ਵਾਲੇ ਜਹਾਜ਼ ਵਿੱਚ ਸਮਾਨ ਲੱਦ ਕੇ ਇਹ ਲੰਕਾ ਨੂੰ ਜਾ ਰਿਹਾ ਸੀ, ਸੰਗਲਾ ਦੀਪ ਨੂੰ ਸਮਾਨ ਵੇਚਣ ਵਾਸਤੇ। ਉਹਦਾ ਜਹਾਜ਼ ਕਿਤੇ ਘਿਰ ਗਿਆ ਸੀ ਬੜੀਆਂ ਬੜੀਆਂ ਲਹਿਰਾਂ 'ਚ। ਗੁਰੂ ਨਾਨਕ ਦੇਵ ਜੀ ਇੱਥੇ ਵਸਤਰ ਲੈ ਕੇ ਪੈ ਗਏ ਅਤੇ ਉੱਥੇ ਪਹੁੰਚ ਗਏ, ਪਹੁੰਚ ਕੇ ਉਹਦੇ ਜਹਾਜ਼ ਨੂੰ ਬੰਨੇ ਲਾ ਰਹੇ, ਇਹ ਤੁਲਸਾ ਦਾਸੀ ਨੂੰ ਦੇਖ ਗਿਆ।
ਤੇਹ ਜਹਾਜ਼ ਤੋਂ ਸਾਗਰ ਮਾਹ,
ਉਹਦਾ ਜਹਾਜ਼ ਸਮੁੰਦਰ ਦੇ ਵਿੱਚ ਸੀ,
ਤਾਕੋ ਵਿਘਨ ਹੋਣ ਕਛ ਲਾਗਾ,
ਉਹ ਜਹਾਜ਼ ਨੂੰ ਜਦੋਂ ਵਿਘਨ ਪੈਣ ਲੱਗਿਆ,
ਸਿਮਰਨ ਸ੍ਰੀ ਨਾਨਕ ਅਨੁਰਾਗਾ,
ਉਹਨੇ ਉੱਥੇ ਹੀ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਉਸ ਵਕਤ ਅਰਦਾਸ ਕੀਤੀ, ਹੈ ਮਹਾਰਾਜ ਬਚਾ ਲੋ,
ਹੇ ਪ੍ਰਭ ਦੀਨ ਬੰਧ ਗੁਰ ਪੂਰਨ,
ਧੰਨ ਗੁਰੂ ਨਾਨਕ ਦੇਵ ਜੀ ਦੀਨਾ ਬੰਧੂ ਜੇ ਪੂਰਨ ਸਤਿਗੁਰੂ,
ਕਰੋ ਸਹਾਇ ਆਨ ਮਮ ਤੂਰਨ,
ਹੇ ਸੱਚੇ ਪਾਤਸ਼ਾਹ ਤੂਰਨ ਛੇਤੀ ਸਹਾਇਤਾ ਕਰੋ, ਤਾਂ ਛੱਲਾਂ ਮੇਰੇ ਜਹਾਜ਼ ਨੂੰ ਉਲਟਾ ਦੇਣਗੀਆਂ।
ਜੈ ਸਨਮੰਦੇ ਕੋਈ ਨਾ ਸਾਥਾ,
ਜਿੱਥੇ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਉੱਥੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਸੀ,
ਤੈ ਤੁਮ ਸਾਥ ਹੋਤ ਜਗਨਾਥ,
ਇਹ ਜਗ ਦੇ ਮਾਲਕ ਉੱਥੇ ਤੁਸੀਂ ਆਪਣੇ ਪਿਆਰਿਆਂ ਦੀ ਸਹਾਇਤਾ ਕਰਦੇ ਹੋ ਜੀ,
ਤੀਰ ਸੰਗਲਾ ਦੀਪ ਪਹੁੰਚਾਵਨ,
ਸੋ ਸੰਗਲਾ ਦੀਪ ਜਿਹੜਾ ਹੈ ਨਾ ਤੀਰ, ਉਹਦੇ ਕੰਡੇ ਤੇ ਪਹੁੰਚਾ ਦਿਓ ਮੇਰੇ ਜਹਾਜ਼ ਨੂੰ,
ਕਰੋ ਜਹਾਜ਼ ਭਗਤ ਮਨ ਭਾਵਨ,
ਸੋ ਭਗਤੀ ਮਨ ਭਾਵਨ ਜਿਹੜਾ ਆਪ ਕਿਰਪਾ ਭਗਤਾਂ ਦੇ ਮਨ ਨੂੰ ਭਾਉਣ ਵਾਲੇ ਸੱਚੇ ਪਾਤਸ਼ਾਹ, ਭਗਤਾਂ ਦੇ ਮਨ ਨੂੰ ਚੰਗੇ ਲੱਗਣ ਵਾਲੇ, ਇਹ ਸੱਚੇ ਪਾਤਸ਼ਾਹ ਮੇਰਾ ਜਹਾਜ਼ ਬੰਨੇ ਲਾ ਦਿਓ ਜੀ,
ਆਰਾਧਨਾ ਲੱਖ ਕਰ ਸਵਾਮੀ,
ਆਪਣੀ ਆਰਾਧਨਾ ਜਾਣਦੇ ਵੀ ਬਈ ਯਾਦ ਕਰ ਰਿਹਾ, ਇਹ ਛੋਟਾ ਸਰੂਪ ਸਾਹਮਣੇ ਆ ਜਾਂਦਾ, ਬੜੀਆਂ ਡੂੰਘੀਆਂ ਚੀਜ਼ਾਂ ਹੁੰਦੀਆਂ ਜਿੱਥੇ ਕੋਈ ਯਾਦ ਕਰਦਾ, ਗੁਰੂ ਨਾਨਕ ਸਾਹਿਬ ਨੂੰ ਸਾਰਾ ਹੀ ਪਤਾ ਹੈ।
ਗਏ ਸਿੰਧ ਮਾਏ ਅੰਤਰਜਾਮੀ,
ਅੰਤਰਜਾਮੀ ਸਤਿਗੁਰੂ ਸਿੰਧ ਵਿੱਚ ਕਿੱਥੇ ਜਾਣਾ ਸੀ, ਵਿਆਪਕ ਹੀ ਨੀ, ਉੱਥੇ ਹੀ ਪ੍ਰਗਟ ਹੋ ਗਏ ਜਾ ਕੇ,
ਤੇ ਜਹਾਜ਼ ਕੋ ਤੱਟ ਪਹੁੰਚਾਵਾ,
ਉਹਦੇ ਜਹਾਜ਼ ਨੂੰ ਬੰਨਾ ਦੇ ਕੇ ਮੋਢਾ ਲਾ ਕੇ ਹੌਲੀ 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 ਪਹੁੰਚਾ ਦਿੱਤਾ ਸਿਰੇ,
ਮਨ ਸੁਖ ਦੇਖ ਹਿਰਦੇ ਸੁਖ ਪਾਵਾ,
ਮਨ ਸੁਖ ਨੇ ਦੇਖ ਕੇ ਮਨ ਚ ਸੁਖ ਪ੍ਰਾਪਤ ਕੀਤਾ,
ਦਾਸੀ ਸਭ ਬਲੋਕ ਬਿਰਤਾਂਤਾ,
ਦਾਸੀ ਨੇ ਸਾਰਾ ਕੌਤਕ ਦੇਖਿਆ ਆਪਣੀ ਅੱਖਾਂ ਨਾਲ,
ਗਈ ਤਬ ਹੈ ਜਹ ਥੀ ਗੁਰ ਮਾਤਾ,
ਜਿੱਥੇ ਗੁਰੂ ਕੀ ਮਾਤਾ ਪ੍ਰਸ਼ਾਦਾ ਪਕਾਰੀ ਰਸੋਈ ਵਿੱਚ ਦਾਸੀ ਤੁਲਸਾਂ ਉੱਥੇ ਗਈ,
ਕਹਿਓ ਜਾਏ ਮੈਂ ਕਿਆ ਨਾ ਜਗਾਵਨ,
ਕਿਹਾ ਜਾ ਕੇ ਮੈਂ ਨੀ ਜਗਾਇਆ ਗੁਰੂ ਨਾਨਕ ਦੇਵ ਜੀ ਨੂੰ,
ਸੋ ਤੈ ਕਰੇ ਜਹਾਜ਼ ਲੰਘਾਵਨ,
ਉਹ ਤਾਂ ਮਾਤਾ ਜੀ ਜਹਾਜ਼ ਬੰਨੇ ਲਾ ਰਹੇ ਗੁਰੂ ਨਾਨਕ ਦੇਵ ਜੀ ਤਾਂ,
ਜਬ ਨਿਜ ਸਿੱਖਾ ਕੋ ਕਰ ਹੈ ਕਾਜਾ,
ਸੋ ਜਦੋਂ ਆਪਣੇ ਸਿੱਖ ਦਾ ਕਾਰਜ ਕਰਦੇ ਨੇ,
ਦੇ ਸਮੁੰਦਰ ਲੰਘਾਏ ਜਹਾਜ਼ਾ,
ਫਿਰ ਸਮੁੰਦਰ ਚੋਂ ਜਹਾਜ਼ ਪਾਰ ਲਾ ਦਿੰਦੇ ਨੇ,
ਤਾਂ ਮੈਂ ਆਨੋ ਤਨਹਿ ਜਗਾਈ,
ਉਦੋਂ ਮੈਂ ਜਗਾ ਲਵਾਂਗੀ ਜਦੋਂ ਜਹਾਜ਼ ਬੰਨੇ ਲਾ ਦੇਣਗੇ ਨਾ, ਫਿਰ ਮੈਂ ਜਗਾ ਕੇ ਲਿਆਵਾਂਗੀ,
ਕਹੋ ਸੱਚ ਬਚ ਕੂਰ ਨਾ ਰਾਏ,
ਮਾਤਾ ਜੀ ਮੈਂ ਝੂਠ ਨਹੀਂ ਕਹਿੰਦੀ, ਸੱਚੀ ਗੱਲ ਕਹਿੰਦੀ ਆ,
ਸੁਨ ਤ੍ਰਿਪਤਾਰ ਇਸ ਕੱਛ ਕਹੇ ਬੈ ਨਾ,
ਮਾਤਾ ਜੀ ਨੂੰ ਉਸ ਗੱਲ ਦਾ ਗੁੱਸਾ ਆ ਗਿਆ, ਉਹ ਹਲੇ ਕਿਉਂਕਿ ਪੜਦਾ ਜਾਣ ਕੇ ਪਾਇਆ ਹੋਇਆ ਸੀ, ਮਹਾਰਾਣੇ ਗਿਆਨ ਨਹੀਂ ਸੀ ਹੋਣ ਦਿੱਤਾ ਪਹਿਲਾਂ,
ਗਈ ਆਪ ਜਹੇ ਕਿਆ ਸੁਤ ਸੈਨਾ,
ਲੈ ਹੁਣ ਘਰ ਦੇ ਨੌਕਰ ਵੀ ਮਖੌਲ ਕਰਨ ਲੱਗ ਗਏ ਵੀ ਅਖੇ ਉਹ ਜਹਾਜ਼ ਬੰਨੇ ਲਾਉਂਦਾ, ਅੱਗੇ ਉਹ ਕੁਛ ਕਹਿੰਦੇ ਉਹ ਕੁਛ ਕਹਿੰਦੇ ਨੇ, ਐਵੇਂ ਲਾਲ ਜੀ ਨੂੰ ਹੋਰ ਹੀ ਕੁਛ ਬੋਲਦੇ ਰਹਿੰਦੇ ਨੇ, ਆਪ ਗਏ ਮਾਤਾ ਜੀ ਉੱਠ ਕੇ ਉੱਠੋ ਲਾਲ ਜੀ ਉੱਠੋ,
ਜਿਨਹਿ ਜਗਾਏ ਅਚਾਏ ਅਹਾਰਾ,
ਜਗਾ ਕਰਕੇ ਕਹਿੰਦੇ ਚਲੋ ਪ੍ਰਸ਼ਾਦਾ ਤਿਆਰ ਆ, ਛਕੋ ਚੱਲ ਕੇ।
ਪਾਸੇ ਤੇ ਮੁਖ ਬਚਨ ਉਚਾਰਾ,
ਬਾਅਦ ਵਿੱਚੋਂ ਮੁਖ ਚੋਂ ਮਾਤਾ ਜੀ ਨੇ ਬਚਨ ਕਿਹਾ,
ਸੁਣੋ ਪੁੱਤਰ ਲਖ ਦਸਾ ਤੁਮਾਰੀ,
ਪੁੱਤਰ ਜੀ ਤੁਹਾਡੀ ਦਸ਼ਾ ਬਹੁਤ ਖਰਾਬ ਹੈ, ਸਾਰੇ ਮਖੌਲ ਕਰਦੇ ਤੁਹਾਨੂੰ।
ਦਾਸੇ ਤੇ ਮੁਝ ਹੱਸੇ ਉਚਾਰਾ,
ਆਲਾ ਆਪਣੀ ਦਾਸੀ ਵੀ ਤੁਹਾਡੇ ਮਖੌਲ ਕਰਦੀ ਹੈ।
ਕਹਾਂ ਕਿ ਕਰਹਿ ਜਹਾਜ਼ ਲੰਘਾ,
ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਜਹਾਜ਼ ਬੰਨੇ ਲਾ ਰਹੇ ਨੇ ਕਿਤੇ।
ਮੈਂ ਜਾਂਦੇ ਮੈਂ ਕਰੋ ਜਗਾਵਨ,
ਅਖੇ ਮੈਂ ਤਾਂ ਨੀ ਜਗਾਇਆ ਮਹਾਰਾਜ ਨੂੰ।
ਮਾਤ ਬਚਨ ਸੁਣ ਕਰ ਜਗ ਸਵਾਮੀ,
ਮਾਤਾ ਦੇ ਬਚਨ ਸੁਣ ਕੇ ਮਾਲਕ ਜੀ ਕਹਿਣ ਲੱਗੇ,
ਬੋਲੇ ਮੁਖ ਤੇ ਅੰਤਰ ਜਾਮੀ,
ਅੰਤਰ ਜਾਮੀ ਮੁਖ ਤੋਂ ਬੋਲੇ ਉਸ ਵਕਤ,
ਕਮਲੇ ਝਮਲੇ ਕੇ
ਬਚੇ, ਇਹ ਕਮਲੀ ਝਮਲੀ ਐਵੇਂ ਬੋਲਦੀ ਰਹਿੰਦੀ, ਐਵੇਂ ਰੌਲਾ ਪਾਉਂਦੀ ਰਹਿੰਦੀ। ਮਹਾਰਾਜ ਨੂੰ ਪਤਾ ਸੀ ਮੇਰੀ ਗੱਲ ਲੀਕ ਆਊਟ ਜੇ ਕਰਦੀ ਹੈ ਨਾ, ਫਿਰ ਲੀਕ ਆਊਟ ਮਹਾਰਾਜ ਨਾਰਾਜ਼ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਮੇਰੀ ਗੱਲ ਨੂੰ ਜਿਆਦਾ ਨਾ ਦੱਸਿਆ ਕਰੋ,
ਇਸ ਕੇ ਕਹੀ ਨਾ ਮਾਨੋ,
ਇਹਦੀ ਕਹੀ ਨਾ ਸੁਣੋ, ਆਪਾਂ ਇਹਦੀ ਕਹੀ ਸੁਣਨੀ ਨੀ।
ਇਸ ਕਹਿ ਕਰ ਗਮ ਨੇ ਉਦਿਆਨ,
ਇਉਂ ਕਹਿ ਕਰਕੇ ਜੰਗਲ ਨੂੰ ਚੱਲੇ ਗਏ।
ਵੈਸੇ ਜਾਏ ਕੰਤ ਸਥਾਨਾ,
ਇਕਾਂਤ ਥਾਂ ਤੇ ਜਾ ਕੇ ਬੈਠ ਗਏ।
ਸੋ ਦਾਸੇ ਵਚ ਕਹਿੰਦੇ ਕਰ,
ਉਹ ਦਾਸੀ ਨੂੰ ਕਮਲੀ ਝਮਲੀ ਸੁਤੇ ਸਿੱਧ ਕਹਿਤਾ ਮਹਾਰਾਜ ਨੇ,
ਇਹ ਕਮਲੀ ਸੁਧ ਗਏ ਵਿਸਰਕਾ,
ਉਹ ਕਮਲੀ ਹੋ ਗਈ ਉਸੇ ਵਕਤ ਝੱਲੀ ਹੋ ਕੇ ਗਲੀਆਂ ਚ ਤੁਰ ਪਈ।
ਜੀਵਤ ਰਹੇ ਜਗਤ ਮਹਿ ਜਾਵਦ,
ਜਦੋਂ ਤੱਕ ਜੱਗ ਵਿੱਚ ਜਿਉਂਦੀ ਰਹੀ,
ਨਹੀਂ ਆਏ ਸੋ ਤਿਹ ਕੋ ਤਾਵਦ,
ਉਦੋਂ ਤੱਕ ਉਹਨੂੰ ਸੁਧ ਨਹੀਂ ਆਈ ਇਸ ਚੀਜ਼ ਦੀ। ਕਮਲੀ ਹੋਣ ਤੋਂ ਮਤਲਬ ਇਹ ਨਹੀਂ ਹੁੰਦਾ ਕਿ ਛਦਾਈ ਹੋ ਗਈ, ਜੇ ਕੋਈ ਬਿਮਾਰ ਹੁੰਦੇ ਛਦਾਈ ਪਾਗਲ, ਉਹ ਨਹੀਂ ਸੀ। ਮਸਤਾਨੀ ਅਵਸਥਾ ਚਲੀ ਗਈ ਕਿ ਉਹ ਅੰਤਰਮੁਖ ਸੁੱਖ ਵਿੱਚ ਰਹੀ ਤੇ ਬਾਹਰਲੀ ਸੁਧ ਭੁੱਲ ਗਈ ਉਹਨੂੰ। ਜੇ ਅੰਤਰਮੁਖ ਸੁਰਤ ਇਕਾਗਰ ਹੋ ਕੇ ਨਾਮ ਰਸ ਵਿੱਚ ਨਾ ਰਹੀ ਹੋਵੇ ਤਾਂ ਮੁਕਤ ਨਹੀਂ ਹੋ ਸਕਦੀ। ਸੁਧ ਪਰਤੀ ਇਸ ਵਾਸਤੇ ਨਾ ਕਿ ਉਹ ਭਾਂਡਾ ਹਲਕਾ ਸੀ ਤੇ ਚੀਜ਼ ਭਾਰੀ ਪੈ ਗਈ ਵਿੱਚ, ਰੱਬੀ ਭੇਤ ਜਰ ਨਹੀਂ ਸਕਦੀ ਸੀ। ਜੇ ਹੋਸ਼ ਪੂਰੀ ਪਰਦੀ ਤਾਂ ਡਰ ਸੀ ਕਿ ਉਹ ਰਿੱਧੀਆਂ ਸਿੱਧੀਆਂ ਵਿੱਚ ਪਰਚ ਜਾਂਦੀ ਤੇ ਮੁਕਤ ਨਾ ਹੁੰਦੀ। ਇਹ ਬੇਬੇ ਨਾਨਕੀ ਜੀ ਨੇ ਫਿਰ ਕਰਾਇਆ ਸੀ ਠੀਕ ਉਹਨੂੰ, ਕਹਿੰਦੇ ਭਰਾ ਜੀ ਇੰਨੀ ਅਵਸਥਾ ਦੇ ਕੇ ਹੁਣ ਤੁਸੀਂ ਐਂ ਕਰ ਰਹੇ ਹੋ, ਕਮਲੀ ਝਮਲੀ ਕਰਤੀ। ਕਹਿੰਦੇ ਅੰਦਰੋਂ ਤਾਂ ਸੁਧ ਰਹੇਗੀ ਇਹਨੂੰ ਸਾਰੀ, ਬਾਹਰੋਂ ਦੇਖਣ ਨੂੰ ਲੋਕਾਂ ਨੂੰ ਮਸਤਾਨੀ ਲੱਗੇਗੀ।
ਜਬ ਇਹ ਤਿਆਗ ਹੋ ਭੂਤਕ ਦੇਹਾ,
ਜਦੋਂ ਹੀ ਇਹ ਪੰਜ ਭੂਤਕ ਦੇਹੀ ਜਿਹੜੀ ਤਿਆਗਣਾ ਕਰੇਗੀ,
ਭਈ ਮੁਕਤ ਗਵਨੀ ਹਰ ਗ੍ਰਹਿਆ,
ਉਦੋਂ ਛੱਡ ਕਰਕੇ ਫੇਰ ਅਕਾਲ ਪੁਰਖ ਦੇ ਦਰ ਤੇ ਸੱਚ ਖੰਡ ਦੇ ਵਿੱਚ ਚਲੀ ਗਈ। ਕਿਉਂ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੁਛ ਵੀ ਕਰ ਸਕਦੇ ਨੇ, ਔਰ ਦਾਸੀਆਂ ਤੇ ਕਿਰਪਾ ਦਾਸਾਂ ਤੇ ਮਿਹਰ ਕੀਤੀ ਹੈ। ਭਾਵਨਾ ਦੀ ਗੱਲ ਹੈ ਸਾਰੀ, ਭਾਵਨਾ ਜੇ ਕਰੀਏ ਫਿਰ ਤਾਂ ਬਹੁਤ ਕੁਛ ਹੈ, ਕਿਉਂਕਿ ਹੁਣ ਜ਼ਮਾਨਾ ਐਸਾ ਭਾਵਨਾ ਤੋਂ ਹੀਣ ਹੋ ਗਿਆ। ਤਰ੍ਹਾਂ ਤਰ੍ਹਾਂ ਦੀਆਂ ਤਰਕਾਂ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਇਸ ਗੱਲ ਉੱਤੇ ਵੀ ਕਈ ਕਿੰਤੂ ਕਰਨਗੇ ਵੀ ਉਹ ਲਓ ਜੀ ਜੀਵ ਲਾਤੀ ਚਰਨਾਂ ਨੂੰ ਜਾ ਕੇ, ਇਹ ਕੋਈ ਚੰਗੀ ਗੱਲ ਥੋੜ੍ਹੀ ਹੈ। ਤੁਸੀਂ ਆਪਣਾ ਗਿਆਨ ਆਪਣੇ ਕੋਲ ਰੱਖੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਰਨ ਅੰਮ੍ਰਿਤ ਰੂਪ ਨੇ, ਪਵਿੱਤਰ ਚਰਨ ਨੇ, ਉਹ ਬੰਦਿਆਂ ਵਾਲੇ ਨਹੀਂ ਹੈਗੇ। ਉਹ ਜਿਵੇਂ ਆਪਾਂ ਸਮਝਦੇ ਉਹ ਬੰਦਿਆਂ ਵਾਲੇ ਚਰਨ ਹੋਣਗੇ ਕਿਤੇ, ਉਹ ਚਰਨ ਤਾਂ ਬਹੁਤ ਪਵਿੱਤਰ ਅਕਾਲ ਪੁਰਖ ਦੇ ਆਪਣੇ ਚਰਨ ਨੇ। ਇਸ ਕਰਕੇ ਭਾਵਨਾ ਰੱਖਣੀ ਉਹਨਾਂ ਦੇ ਉੱਤੇ, ਤਾਂਹੀਓ ਸਤਿਗੁਰੂ ਨੇ ਫਿਰ ਖੰਡੇ ਬਾਟੇ ਦਾ ਅਮਰ ਸ਼ੁਰੂ ਕਰਾ ਦਿੱਤਾ। ਕਿਉਂ ਮਹਾਰਾਜ ਨੂੰ ਪਤਾ ਜ਼ਮਾਨਾ ਇਹੋ ਜਿਹਾ ਮਾੜਾ ਆਉਣਾ, ਲੋਕ ਤਰਕਾਂ ਫਰਕਾਂ ਜਿਹੀਆਂ ਕਰੀ ਜਾਣਗੇ। ਇਹ ਤਾਂ ਖੰਡੇ ਬਾਟੇ ਦੇ ਅਮਰ ਤੇ ਤਰਕਾਂ ਕਰਦੇ ਆ, ਤੇ ਇਹਨਾਂ ਨੇ ਤਾਂ ਚਰਨਾਂ ਤੇ ਫਿਰ ਕੋਈ ਹਿਸਾਬ ਹੀ ਨਹੀਂ ਸੀ ਰੱਖਣਾ, ਨੇ ਅਖਬਾਰ ਭਰ ਜਾਣੇ ਸੀ, ਹੁਣ ਅਖਬਾਰ ਵਾਲਿਆਂ ਨੂੰ ਮਸਾਲਾ ਮਿਲ ਜਾਣਾ ਸੀ ਵਧੀਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਤਾਰਿਆ, ਗੁਰੂ ਨਾਨਕ ਦੇਵ ਜੀ ਸਾਨੂੰ ਵੀ ਤਾਰਨਗੇ ਜੇ ਅਸੀਂ ਸ਼ਰਧਾ ਰੱਖਾਂਗੇ। ਮਹਾਰਾਜ ਤੁਲਸਾ ਦਾਸੀ ਵਰਗੀ, ਰਾਏ ਬਲਾਰ ਜੀ ਵਰਗੀ, ਬੇਬੇ ਨਾਨਕੀ ਜੀ ਵਰਗੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਾਮਦਾਨ ਬਖਸ਼ਣਗੇ, ਸਿੱਖੀ ਬਖਸ਼ਣਗੇ। ਮੰਗੀਏ ਗੁਰੂ ਨਾਨਕ ਸਾਹਿਬ ਤੋਂ ਸਾਨੂੰ ਨਾਮ ਦੀ ਦਾਤ ਬਖਸ਼ੋ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਮਹਾਰਾਜ ਜੀ, ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਵਾਹਿਗੁਰੂ ਵਾਹਿਗੁਰੂ।